दंडवत बंदन अनेक बार सर्व कला समरथ डोलन तेरा खाओ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकाग्र करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से प्रसंग चल रहा सी एक उदासी दीवाने का। प्रसंग इथों तक पहुंचा है कि सतगुरु सच्चे पातशाह जी का दर्शन करदा करदा ही दीवाना अपने शरीर का अंत कर गया भाव के कवि संतोख सिंह जी लिखा के धनता दे योग हो गया सतगुरां दे चरणां दे विच जा विराजिया। कल इथों तक कथा पहुंची सी अज इथों अगे मैं प्रारंभ करदा। बाहर तब उठाए ले आए नर जंगल के सुन बिस्माए क्योंकि तंबू दे विच ही सतगुरां दा दर्शन उसने कीता सी ते तंबू दे विच ही उस दीवाने ने अपने शरीर नूं त्याग दिता। कवि संतोख सिंह जी लिखते ने कि बाहर तंबू तो उस नूं लै के आए ने ते जिन्ने भी उस मालवे दे इलाके दे विच रहण वाले लोग सन वह बहुत ही ज्यादा हैरान हुए। केतक निंदा मत हत होए ए क्या कीन करम दुर जोए। कवि संतोख सिंह जी लिखते ने कि जिन्हां दी बुद्धि नास होई हुई है ऐसे जिहड़े लोक ने ਉਹ ਬਹੁਤ ਪ੍ਰਕਾਰ ਦੀ ਨਿੰਦਾ ਕਰਦੇ ਨੇ ਇਹ ਇਹਨਾਂ ਨੇ ਕੀ ਕੀਤਾ ਬੜਾ ਖੋਟਾ ਕੰਮ ਕੀਤਾ ਕਿ ਦੀਵਾਨੇ ਨੂੰ ਮਾਰ ਦਿੱਤਾ। ਹਾਤੇ ਉਹ ਦੀਵਾਨਾ ਗੁਰ ਪਲ ਪਾਇਓ ਕਰਨ ਕ੍ਰਿਤ ਕੋ ਜਿਮ ਅਬ ਕਯੋ। ਜਿਹੜੇ ਨਿੰਦਿਆ ਕਰਨ ਵਾਲੇ ਨੇ ਉਹ ਕਹਿੰਦੇ ਨੇ ਇਹ ਚੰਗਾ ਗੁਰੂ ਹੋਇਆ ਜਿਹਨੇ ਇੱਕ ਦੀਵਾਨੇ ਨੂੰ ਹੀ ਮਰਵਾ ਦਿੱਤਾ ਹੈ। ਐਸੀ ਜਿਹੜੀ ਕਿਰਤ ਹੈ ਕੋਈ ਵੀ ਮਨੁੱਖ ਨਹੀਂ ਕਰ ਸਕਦਾ ਜੈਸਾ ਕੰਮ ਇਹਨਾਂ ਨੇ ਕੀਤਾ। ਕੇਤਕ ਕਹਿ ਦੀਵਾਨਾ ਯਾਰਿਓ ਲਾਰਿਓ ਸਿੰਘ ਸੋ ਮਾਰਨ ਕਰਿਓ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਕਹਿੰਦੇ ਨੇ ਐਸਾ ਨਹੀਂ ਹੈ ਦੀਵਾਨਾ ਜਾਣ ਬੁਝ ਕੇ ਅੜਿਆ ਸਿੰਘ ਦੇ ਨਾਲ ਤਾਂ ਹੀ ਸਿੰਘ ਨੂੰ ਵਾਰ ਕਰਨਾ ਪਿਆ ਕਿਉਂਕਿ ਉਹ ਰੋਕ ਰਿਹਾ ਸੀ ਪਰ ਦੀਵਾਨਾ ਮੁੜਦਾ ਨਹੀਂ ਸੀ। ਕੇ ਚਿਤ ਕਹਿ ਗੁਰੂ ਕੇ ਦੋ ਸਿੰਘ ਦੀਵਾਨਾ ਲਰ ਮਰ ਸੋ। ਤੇ ਕਈ ਕਹਿੰਦੇ ਨੇ ਕਿ ਦੀਵਾਨਾ ਵੀ ਤੇ ਗੁਰੂ ਦਾ ਪ੍ਰੇਮੀ ਸੀ ਦੂਜੇ ਪਾਸੇ ਜਿਹੜਾ ਸਿੰਘ ਹੈ ਉਹ ਵੀ ਹੁਕਮ ਦਾ ਵੱਜਾ ਹੋਇਆ ਸੀ। ਸਿੰਘ ਦੀਵਾਨਾ ਲਰ ਮਰ ਸੋ ਭਾਵ ਕੇ ਸਿੰਘ ਦੇ ਨਾਲ ਲੜਿਆ ਦੀਵਾਨਾ ਤਾਂ ਹੀ ਮਾਨੋ ਕਿ ਉਸ ਨੂੰ ਵਾਰ ਕਰਨਾ ਪਿਆ। ਸੰਪਾਦਕ ਜੀ ਲਿਖਦੇ ਨੇ ਕਿ ਪੈਰੇ ਤੇ ਖੜੇ ਦਾ ਜਦ ਕੋਈ ਕਿਹਾ ਨਾ ਮੰਨੇ ਤਾਂ ਇਸ ਵੇਲੇ ਵੀ ਸਾਰੀ ਜਿਹੜੀ ਸਭ ਦੁਨੀਆ ਹੈ ਉਹ ਪਹਿਰੇ ਵਾਲੇ ਨੂੰ ਨਿਰਦੋਸ਼ ਕਹੇਗੀ, ਜਦੋਂ ਕਿ ਉਹ ਪਹਿਲਾਂ ਰੁਕਿਆ ਨਹੀਂ ਤੇ ਫੇਰ ਡੰਡਾ ਮਾਰਨ ਦੇ ਲਈ ਦੀਵਾਨੇ ਨੇ ਉਠਾਇਆ, ਜਿਸ ਤੋਂ ਪਹਿਰੇਦਾਰ ਨੂੰ ਉਸ ਨੂੰ ਜ਼ਰੂਰ ਦੋਸ਼ੀ ਸਮਝਣਾ ਸੀ, ਉਹ ਆਪਣੀ ਡਿਊਟੀ ਫਰਜ਼ ਪੂਰਾ ਕਰ ਰਿਹਾ ਸੀ। ਇਸ ਕਰਕੇ ਸਵੈ ਰੱਖਿਆ ਦੇ ਲਈ ਦੋਵੇਂ ਗੱਲਾਂ ਪਹਿਰੇਦਾਰ ਦੇ ਪੱਖ ਦੀਆਂ ਨੇ, ਭਾਵ ਕਿ ਪਹਿਰੇਦਾਰ ਦਾ ਕੋਈ ਦੋਸ਼ ਨਹੀਂ ਸੀ। ਦਰਅਸਲ ਦੀਵਾਨਾ ਜਾਣ ਬੁੱਝ ਕੇ ਅੜ ਰਿਹਾ ਸੀ, ਖੈਪੜ ਰਿਹਾ ਸੀ, ਇਸੇ ਕਰਕੇ ਹੀ ਉਹਦੇ ਤੇ ਵਾਰ ਹੋਇਆ, ਜਿਸ ਵਾਰ ਦੇ ਨਾਲ ਆਖਰਕਾਰ ਉਹਦੀ ਮੌਤ ਹੋਈ। ਕਰਿਓ ਕੂਚ ਤਬ ਸ੍ਰੀ ਪ੍ਰਭ ਡੇਰਾ, ਗਮ ਨੇ ਹੋਏ ਚੌਂਤਰੇ ਨੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਆਪਣੇ ਡੇਰੇ ਦਾ ਸਤਿਗੁਰਾਂ ਨੇ ਕੂਚ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਹੋਰ ਅੱਗੇ ਚੱਲ ਪਏ। ਤਿਸਕੇ ਟਿਗ ਟਿਗ ਹੋਏ ਚੱਲ ਗਏ, ਜੈ ਤੋਂ ਜਾਣ ਉਤਰਤੇ ਪਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਨਾਲ ਦੇ ਸਿੰਘਾਂ ਦੇ ਸਮੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੈਤੋਂ ਪਹੁੰਚ ਗਏ, ਰਿਆਸਤ ਨਾਭੇ ਦੇ ਵਿੱਚ ਹੀ ਜੈਤੋਂ ਨਗਰ ਪੈਂਦਾ। ਕਰਿਓ ਮੁਕਾਮ ਤਾਲੀ ਕਹੇਰੇ, ਤਿਸ ਕੀ ਮਹਿਮਾ ਕਹੀ ਬਡੇਰੇ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਤਲਾਬ ਦੇ ਕਿਨਾਰੇ ਦੇ ਉੱਤੇ ਆਪਣਾ ਡੇਰਾ ਲਾਇਆ ਤੇ ਉਸ ਤਲਾਬ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਜ਼ਿਆਦਾ ਵੱਡੀ ਮਹਿਮਾ ਬਿਆਨ ਕੀਤੀ। ਨਿਸ ਪਈ ਕਰ ਖਾਣ ਰੁਪਾਨ, ਸੁਪਤ ਜਥਾ ਸੁਖ ਗੁਰ ਭਗਵਾਨ। ਜਦੋਂ ਰਾਤ ਪਈ, ਪ੍ਰਸ਼ਾਦ ਪਾਣੀ ਛਕਿਆ ਤੇ ਜਿਹੜੇ ਸਤਿਗੁਰੂ ਭਗਵਾਨ ਦਾ ਰੂਪ ਨੇ ਉਹਨਾਂ ਨੇ ਰਾਤ ਨੂੰ ਉੱਥੇ ਹੀ ਬਤੀਤ ਕੀਤਾ। ਭਈ ਪ੍ਰਭਾਤ ਕੂਚ ਕਰ ਡੇਰਾ, ਗਮਨੇ ਕਿਤਕ ਕੋ ਸਥਲ ਹੀਰਾ। ਜਦੋਂ ਅਗਲਾ ਸਵੇਰਾ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਅੱਗੇ ਨੂੰ ਪ੍ਰਸਥਾਨ ਕੀਤਾ ਹੈ, ਕਾਫੀ ਕੋਹਾਂ ਦੀ ਦੂਰੀ ਨੂੰ ਤੈਅ ਕੀਤਾ। ਸੋਹਣੀ ਅਰ ਗ੍ਰਾਮ ਬਿਲੋਕ ਸਥਾਨ, ਉਤਰੇ ਹੈ ਤੇ ਤਹ ਗੁਣ ਖਾਨ। ਅੱਗੇ ਸੁਨੀਅਰ ਨਾਂ ਦਾ ਇੱਕ ਪਿੰਡ ਆਇਆ, ਚੰਗੀ ਜਗ੍ਹਾ ਜਾਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਘੋੜੇ ਤੋਂ ਥੱਲੇ ਉਤਰੇ ਨੇ ਤੇ ਗੁਣਾਂ ਦੀ ਖਾਣ ਸਤਿਗੁਰਾਂ ਨੇ ਉੱਥੇ ਆਪਣਾ ਡੇਰਾ ਲਾਇਆ। ਪਾਇਓ ਮੁਕਾਮ ਤੁਰੰਗ ਲਗਾਏ, ਕਰ ਬਿਸਰਾਮ ਬੈਠ ਸੁਖ ਪਾਏ। ਸਾਰੇ ਦੇ ਸਾਰੇ ਜਿਹੜੇ ਘੋੜੇ ਨੇ ਉਹ ਸਿੰਘਾਂ ਨੇ ਬੰਨ ਦਿੱਤੇ ਨੇ, ਉੱਥੇ ਬੈਠ ਕੇ ਆਰਾਮ ਕੀਤਾ, ਸੁਖ ਲਿਆ। ਡੋਗਰ ਸੰਮਾ ਨਾਮ ਬਸੰਤਾ, ਮਹਿਖੀ ਭਲੀ ਸਮੂਹ ਰਖੰਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਮਾ ਨਾਮ ਵਾਲਾ ਇੱਕ ਡੋਗਰ ਉੱਥੇ ਰਹਿੰਦਾ ਸੀ, ਜਿਹੜਾ ਕਿ ਬਹੁਤੀਆਂ ਸਾਰੀਆਂ ਮੱਝਾਂ ਰੱਖਦਾ ਸੀ, ਭਾਵ ਕਿ ਉਹਨੇ ਬਹੁਤੀਆਂ ਸਾਰੀਆਂ ਮੱਝਾਂ ਰੱਖੀਆਂ ਸਨ। ਗੋਰੇ ਆਗਵਨ ਸੁਣਿਓ ਹਰ ਖਾਇਓ, ਸਭ ਮਹਿ ਕਣ ਕੋ ਦੂਧ ਚਵਾਇਓ। ਜਦੋਂ ਸੰਮੇ ਨੂੰ ਪਤਾ ਲੱਗਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਸਿੰਘਾਂ ਦੇ ਸਮੇਤ ਆਏ ਹੋਏ ਨੇ, ਉਹ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਇਆ ਤੇ ਫਿਰ ਬਹੁਤੀਆਂ ਸਾਰੀਆਂ ਮੱਝਾਂ ਦਾ ਉਸਨੇ ਦੁੱਧ ਚੋਇਆ। ਘਟ ਪਰਵਾਇ ਲਏ ਨਿਜ ਸਾਥ, ਆਇਓ ਜਹ ਬੈਠੇ ਗੁਰ ਨਾਥ। ਬਹੁਤੇ ਸਾਰੇ ਘੜੇ ਦੁੱਧ ਦੇ ਨਾਲ ਭਰੇ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਉਸ ਦੁੱਧ ਨੂੰ ਲੈ ਕੇ ਪਹੁੰਚਿਆ ਹੈ, ਜਿੱਥੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਸਨ। ਕਰਿ ਅਭਿਬੰਧਨ ਅਰਪਿਓ ਆਗੇ, ਬੈਠਿਓ ਗੁਰ ਪਗ ਕਰਿ ਅਨੁਰਾਗੇ। ਸਮੇਂ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਹੈ ਤੇ ਜਿਹੜਾ ਦੁੱਧ ਪੇਟਾਂ ਦੇ ਵਾਸਤੇ ਘੜਿਆਂ ਦੇ ਵਿੱਚ ਭਰ ਕੇ ਲਿਆਇਆ ਸੀ ਉਸ ਨੂੰ ਅੱਗੇ ਰੱਖਿਆ ਪ੍ਰੇਮ ਭਾਵਨਾ ਦੇ ਨਾਲ। ਕਿਰਪਾ ਨਿਦਾਨ ਕਿਰਪਾ ਕਰ ਹੇਰਾ, ਕਹਿਓ ਵਧੈ ਪੈ ਬੜੋ ਬਡੇਰਾ। ਕਿਰਪਾ ਦੇ ਖਜ਼ਾਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਦੇ ਨਾਲ ਦੇਖਿਆ ਤੇ ਬਚਨ ਕੀਤਾ, ਵਧੈ ਪੈ ਵੱਡੋ ਵਡੇਰਾ, ਭਾਵ ਕਿ ਤੇਰਾ ਦੁੱਧ ਬਹੁਤ ਜ਼ਿਆਦਾ ਤੋਂ ਜ਼ਿਆਦਾ ਵਧੇਗਾ। ਇਤਨੇ ਮੈਂ ਜੋ ਜਾਟ ਕਪੂਰਾ ਖਿਲਤੇ ਅਖੇਰ ਆਏ ਚੱਲ ਦੂਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੰਨੇ ਚਿਰ ਨੂੰ ਜਿਹੜਾ ਜੱਟ ਕਪੂਰਾ ਹੈ, ਜਿਹੜਾ ਕਿ ਕੋਟ ਕਪੂਰੇ ਦਾ ਰਹਿਣ ਵਾਲਾ ਹੈ, ਜਿੱਥੇ ਸਤਿਗੁਰੂ ਜੀ ਪਹਿਲਾਂ ਪਹੁੰਚੇ ਵੀ ਸਨ, ਜਿੰਨੇ ਕਿ ਕਿਲਾ ਦੇਣ ਤੋਂ ਸਤਿਗੁਰਾਂ ਨੂੰ ਇਨਕਾਰ ਕੀਤਾ ਸੀ, ਉਹੀ ਕਪੂਰਾ ਸ਼ਿਕਾਰ ਖੇਡਦਿਆਂ ਖੇਡਦਿਆਂ ਕਾਫੀ ਦੂਰੀ ਤੇ ਪਹੁੰਚ ਗਿਆ ਸੀ ਆਪਣੇ ਪਿੰਡ ਤੋਂ। ਸੋਹਣੀਏ ਹਾਂ ਗੋਰੀ ਉਤਰੇ ਆਏ ਗਵਨ ਉਸ ਪਾਟ ਸਹਿਤ ਤਿਸ ਥਾਏ। ਕਪੂਰੇ ਨੂੰ ਪਤਾ ਲੱਗਾ ਕਿ ਸੁਨੀਅਰ ਪਿੰਡ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਡੇਰਾ ਲਾਇਆ ਹੈ, ਸਤਿਗੁਰਾਂ ਦਾ ਦਰਸ਼ਨ ਕਰਨ ਦੇ ਲਈ ਆਪਣੇ ਬਹੁਤੇ ਸਾਰੇ ਸ਼ਸਤਰਧਾਰੀ ਯੋਧਿਆਂ ਦੇ ਸਮੇਤ ਕਪੂਰਾ ਉੱਥੇ ਪਹੁੰਚੇ। ਉਤਰ ਤੁਰੰਗ ਤੇ ਪਾਇਨ ਪਰਿਓ ਪਾਇਓ ਅਧੀਨ ਅਗਾਰੀ ਥਿਰਿਓ। ਕਪੂਰਾ ਘੋੜੇ ਤੋਂ ਥੱਲੇ ਉਤਰਿਆ ਹੈ, ਨੰਗੇ ਚਰਨਾਂ ਦੇ ਨਾਲ ਚੱਲ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਆਣ ਕੇ ਡਿੱਗ ਪਿਆ, ਬਹੁਤ ਹੀ ਜ਼ਿਆਦਾ ਅਧੀਨ ਹੋ ਕੇ ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਕੇ ਖਲੋਤਾ। ਦੇਖ ਕਿਰਪਾਲ ਤਾਂ ਸਨ ਕਹੇ ਕਹੋ ਕਪੂਰ ਸਿੰਘ ਰਾਜੀ ਹੈ। ਕਿਰਪਾਲੂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਪੂਰੇ ਦੇ ਵੱਲ ਵੇਖਿਆ ਤੇ ਬਚਨ ਕੀਤਾ, ਕਹਿੰਦੇ ਨੇ ਕਹੋ ਕਪੂਰ ਸਿੰਘ ਰਾਜੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਕਪੂਰ ਸਿੰਘਾ ਤੂੰ ਰਾਜੀ ਖੁਸ਼ੀ ਹੈ। ਦੀਨ ਮਨ ਕਰ ਜੋਰਤ ਬੋਲਾ ਮੈਂ ਰਾਜੀ ਨਹੀਂ ਬਹੁ ਮਨ ਹੋਲਾ। ਬਹੁਤ ਹੀ ਜ਼ਿਆਦਾ ਉਦਾਸੀ ਵਾਲੇ ਮਨ ਨੂੰ ਕਰਕੇ ਹੱਥ ਜੋੜ ਕੇ ਕਪੂਰਾ ਕਹਿੰਦਾ ਮੈਂ ਰਾਜੀ ਨਹੀਂ ਬਹੁ ਮਨ ਹੋਲਾ। ਸੱਚੇ ਪਾਤਸ਼ਾਹ ਜੀ ਮੈਂ ਬਿਲਕੁਲ ਰਾਜੀ ਖੁਸ਼ੀ ਨਹੀਂ ਹੈ। ਸੱਚੇ ਪਾਤਸ਼ਾਹ ਜੀ ਮੇਰਾ ਮਨ ਤੇ ਬਹੁਤ ਜ਼ਿਆਦਾ ਹੌਲਾ ਹੋ ਰਿਹਾ ਕਿ ਬਹੁਤ ਜ਼ਿਆਦਾ ਮੈਂ ਡਰ ਰਿਹਾ। ਰਾਵਰ ਬਾਕ ਨ ਗਏ ਕਮਾਏ ਦੋਨੋ ਦਿਸ਼ ਸੰਕਟ ਬਣ ਆਏ। ਕਪੂਰਾ ਕਹਿੰਦਾ ਸੱਚੇ ਪਾਤਸ਼ਾਹ ਜੀ ਤੁਹਾਡੇ ਬਚਨਾਂ ਨੂੰ ਮੈਂ ਕਮਾ ਨਾ ਸਕਿਆ, ਮੰਨ ਨਾ ਸਕਿਆ, ਕਿਉਂਕਿ ਸੱਚੇ ਪਾਤਸ਼ਾਹ ਜੀ ਮੇਰੇ ਵਾਸਤੇ ਦੋਵਾਂ ਪਾਸਿਆਂ ਤੋਂ ਸੰਕਟ ਹੈ, ਦੁੱਖ ਹੈ। ਉਤ ਤੁਰ ਕਣ ਤੇ ਚਿੱਤ ਬਹੁ ਡਰਿਓ ਇਤ ਰਾਵਰ ਕੋ ਕਾਜ ਨ ਸਰਿਓ। ਸੱਚੇ ਪਾਤਸ਼ਾਹ ਉਧਰਲੇ ਪਾਸਿਓ ਤੁਰਕਾਂ ਦਾ ਬਹੁਤਾ ਜ਼ਿਆਦਾ ਡਰ ਹੈ, ਇਸ ਕਰਕੇ ਮੇਰਾ ਚਿੱਤ ਬਹੁਤ ਜ਼ਿਆਦਾ ਡਰਿਆ ਹੋਇਆ ਤੇ ਦੂਜੇ ਪਾਸੇ ਤੁਹਾਡੇ ਬਚਨ ਨੂੰ ਮੈਂ ਨਾ ਮੰਨਿਆ, ਆਪਣਾ ਕਿਲਾ ਨਾ ਦਿੱਤਾ, ਤੁਹਾਡਾ ਕਾਜ ਨਾ ਸੌਰਿਆ, ਇਸ ਕਰਕੇ ਸੱਚੇ ਪਾਤਸ਼ਾਹ ਜੀ ਤੁਹਾਡੇ ਵੱਲੋਂ ਵੀ ਮੈਨੂੰ ਸਰਾਪ ਮਿਲਿਆ ਤੇ ਮੈਂ ਬਹੁਤ ਡਰਿਆ। ਮਿਲੇ ਬਿਨਾ ਯਾਰ ਖੁਸ਼ੀ ਨਾ ਦੀਨ ਚੜ ਆਏ ਤੁਮ ਰਿਸਿਓਰ ਕੀਨ। ਕਹਿੰਦਾ ਸੱਚੇ ਪਾਤਸ਼ਾਹ ਜੀ ਮੈਨੂੰ ਬਗੈਰ ਮਿਲਣ ਤੋਂ ਬਗੈਰ ਖੁਸ਼ੀ ਦੇਣ ਤੋਂ ਤੁਸੀਂ ਸੱਚੇ ਪਾਤਸ਼ਾਹ ਜੀ ਗੁੱਸੇ ਦੇ ਨਾਲ ਮੇਰੇ ਪਿੰਡ ਤੋਂ ਚੱਲ ਕੇ ਆ ਗਏ। ਯਾਂ ਤੇ ਚਿੰਤਾ ਕਸ਼ਟ ਮਹਾਨ ਕਿਮ ਰਾਜ਼ੀ ਮੈਂ ਕਰੋ ਬਖਾਨਾ। ਕਪੂਰਾ ਕਹਿੰਦਾ ਸੱਚੇ ਪਾਤਸ਼ਾਹ ਜੀ ਇਸ ਕਰਕੇ ਦੁੱਖ ਦੇ ਵਿੱਚ ਤੇ ਵੱਡੀ ਚਿੰਤਾ ਦੇ ਵਿੱਚ ਮੈਂ ਤੇ ਫਸਿਆ ਹੋਇਆ, ਕਿਵ ਰਾਜੀ ਮੈਂ ਕਰੋ ਬਖਾਨਾ। ਇਸ ਹਾਲਤ ਦੇ ਵਿੱਚ ਸੱਚੇ ਪਾਤਸ਼ਾਹ ਜੀ ਮੈਂ ਕਿਵੇਂ ਕਹਿ ਸਕਦਾ ਹਾਂ ਕਿ ਮੈਂ ਰਾਜੀ ਖੁਸ਼ੀ ਹਾਂ। ਸੱਚੇ ਪਾਤਸ਼ਾਹ ਜੀ ਮੈਂ ਬਿਲਕੁਲ ਰਾਜੀ ਨਹੀਂ ਹਾਂ ਤੇ ਬਿਲਕੁਲ ਵੀ ਖੁਸ਼ ਨਹੀਂ। ਤੁਰ ਕਣ ਸੰਗ ਨਾ ਬਿਗੜਿਓ ਜਾਈ ਸਭ ਅਵਨੀ ਜਿਨ ਅਗਰ ਚੁਕਾਈ। ਕਪੂਰਾ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਤੁਰਕਾਂ ਦੇ ਨਾਲ ਵੀ ਵਿਗੜਿਆ ਜਾ ਨਹੀਂ ਸਕਦਾ, ਕਿਉਂਕਿ ਹਿੰਦੁਸਤਾਨ ਦੀ ਸਾਰੀ ਧਰਤੀ ਦੇ ਜਿੰਨੇ ਵੀ ਲੋਕ ਨੇ ਉਹ ਸਾਰੇ ਉਹਨਾਂ ਦੇ ਅੱਗੇ ਝੁਕਦੇ ਨੇ। ਸ੍ਰੀ ਗੁਰ ਜਾਣਿਓ ਦੀਨ ਬਿਸਾਲਾ ਬਖਸ਼ਿਓ ਖਰ ਖੰਡਾ ਯਾਰ ਟਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬੜਾ ਦੀਨ ਤੇ ਗਰੀਬੜਾ ਜਾਣਿਆ ਕਪੂਰੇ ਨੂੰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਖੰਡਾ ਆਪਣਾ ਇੱਕ ਢਾਲ ਦੋਵੇਂ ਚੀਜ਼ਾਂ ਕਪੂਰੇ ਨੂੰ ਬਖਸ਼ੀਆਂ। ਲੇ ਕਰ ਪ੍ਰਭ ਤੇ कुछ हर खायो हाथ जोर कर शीश निवायो। ਜਦੋਂ ਸਤਿਗੁਰਾਂ ਨੇ ਖੰਡਾ ਤੇ ਤਲਵਾਰ ਕਪੂਰੇ ਨੂੰ ਦਿੱਤੇ ਤੇ ਸਤਿਗੁਰਾਂ ਦੇ ਇਨ੍ਹਾਂ ਹਥਿਆਰਾਂ ਨੂੰ ਲੈ ਕੇ ਕਪੂਰਾ ਪ੍ਰਸੰਨ ਹੋਇਆ, ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਬੇਨਤੀ ਕੀਤੀ। ਕਿਸ ਤਰੀਕੇ ਦੇ ਨਾਲ ਕਪੂਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਮਿਲਿਆ ਤੇ ਕਿਸ ਤਰ੍ਹਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਹਨ। ਚਰਚਾ ਲੋਕਾਂ ਦੀ ਪੀ ਬਹੁਤ ਬੁਰੀ ਹੁੰਦੀ, ਡਾਡਾ ਸੁਣ ਕਪੂਰਾ ਘਬਰਾਇਆ ਜੀ। ਨਾਲੇ ਪੁੱਤਰਾਂ ਮਿੱਤਰਾਂ ਕੌਲ ਜੀ ਨੇ ਉਹਨੂੰ ਬਹੁਤ ਕਰਕੇ ਸਮਝਾਇਆ ਜੀ। ਦੂਜਾ ਔਖਾ ਨਿਗੋਰਾ ਕਹਾਣਾ ਸਭ ਤੋਂ, ਬੀਤੇ ਵੇਲੇ ਨੂੰ ਬੁਰਾ ਪਛਤਾਇਆ ਜੀ। ਗੁਰ ਸੁਣਿਆ ਸੁਣੀਅਰ ਠਹਿਰ ਗਏ, ਕਪੂਰਾ ਜਾਟ ਉਸੇ ਥਾਂ ਆਇਆ ਜੀ। ਪੱਲਾ ਗੱਲ ਪਾ ਕੇ ਪੈਰੀ ਟਹਿ ਪਿਆ, ਹੱਥ ਜੋੜ ਕਸੂਰ ਬਖਸ਼ਾਇਆ ਜੀ। ਦੀਨ ਦਿਆਲ ਖੁਸ਼ ਹੋਏ ਕਪੂਰੇ ਉੱਤੇ, ਖੰਡਾ ਢਾਲ ਦੇ ਵਾਰੇ ਸੁਣਾਇਆ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣਾ ਖੰਡਾ ਤੇ ਇੱਕ ਢਾਲ ਉਸ ਨੂੰ ਬਖਸ਼ਿਸ਼ ਕੀਤੀ, ਕਪੂਰਾ ਪ੍ਰਸੰਨ ਹੋਇਆ। ਇਹ ਦੋਵੇਂ ਚੀਜ਼ਾਂ ਫਰੀਦਕੋਟ ਦੇ ਰਾਜ ਮਹਿਲ ਦੇ ਵਿੱਚ ਅਦਬ ਦੇ ਨਾਲ ਅਜੇ ਵੀ ਰੱਖੀਆਂ ਹੋਈਆਂ ਨੇ, ਜੋ ਕਿ ਸਤਿਗੁਰਾਂ ਨੇ ਦਿੱਤੀਆਂ ਸਨ। ਭਾਵ ਕਿ ਖੰਡਾ ਤੇ ਜਿਹੜੀ ਢਾਲ ਹੈ ਉਹ ਅਜੇ ਵੀ ਉਸ ਜਗ੍ਹਾ ਦੇ ਉੱਤੇ ਫਰੀਦਕੋਟ ਦੇ ਰਾਜ ਮਹਿਲ ਦੇ ਵਿੱਚ ਪਈ ਹੋਈ ਹੈ। ਜਾਨੋ ਦੂਰ ਤੁਰਤ ਹੈ ਚੜਿਓ, ਲਰਬੇ ਕੋ ਉਤਸ਼ਾਹ ਨ ਬੜਿਓ। ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਾਣੋ ਦੂਰ ਤੁਰਤ ਹੈ ਚੜਿਓ, ਭਾਵ ਕੇ ਦੂਰ ਆਪਣੇ ਪਿੰਡ ਦੇ ਵਿਚ ਵਾਪਸ ਜਾਣਾ ਸੀ, ਘੋੜੇ ਦੀ ਸਵਾਰੀ ਕੀਤੀ। ਲਰਬੇ ਕੋ ਉਤਸ਼ਾਹ ਨ ਬੜਿਓ, ਭਾਵ ਕੇ ਫਿਰ ਵੀ ਲੜਾਈ ਦਾ ਉਤਸ਼ਾਹ ਮਨ ਦੇ ਵਿਚ ਨਾ ਵਧਿਆ। ਭਾਵ ਕੇ ਕਪੂਰੇ ਨੇ ਇਹ ਇਰਾਦਾ ਨਹੀਂ ਕੀਤਾ ਕਿ ਸਤਿਗੁਰਾਂ ਦੇ ਕੋਲ ਰਾਵਾਂ ਤੇ ਤੁਰਕਾਂ ਦੇ ਨਾਲ ਲੜਾਂ, ਇਸ ਇਰਾਦੇ ਨੂੰ ਧਾਰਨ ਨਾ ਕੀਤਾ। ਸ੍ਰੀ ਗੁਰ ਭਾਖਿਓ ਆਹੋ ਕਪੂਰਾ, ਤੁਰਕਣ ਹੀ ਕੋ ਰਹਿਓ ਕਤੂਰਾ। ਘੋੜੇ ਤੇ ਚੜ ਕੇ ਤੁਰ ਪਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਹੇ ਕਪੂਰਿਆ ਆਖਰਕਾਰ ਤੁਰਕਾਂ ਦਾ ਕਤੂਰੇ ਦਾ ਤੂੰ ਕਤੂਰਾ ਹੀ ਰਿਹਾ। ਚਿਤ ਗੀ ਦੀ ਕਾਇਰ ਬਹੁ ਕੂਰਾ, ਕਰਨ ਜੰਗ ਕੋ ਪਯੋ ਨ ਸੂਰਾ। ਤੇਰਾ ਚਿਤ ਕਾਇਰ ਹੈ, ਤੂੰ ਬਹੁ ਜ਼ਿਆਦਾ ਡਰਪੋਕ ਹੈ, ਤੂੰ ਝੂਠਾ ਹੈ, ਕਰਨ ਜੰਗ ਕੋ ਪਯੋ ਨ ਸੂਰਾ। ਭਾਵ ਕੇ ਜੰਗ ਕਰਨ ਦੇ ਵਾਸਤੇ ਕਪੂਰਿਆ ਤੂੰ ਸੂਰਮਾ ਨਾ ਬਣਿਆ। ਗੁਰ ਤੇ ਬੁਹ ਮੁਖ ਨਹੀਂ ਸੁਖ ਮੂਰਾ, ਮਰੇ ਹੂਰ ਬਰ ਜੈ ਜਸ ਰੂਰਾ। ਪਰ ਕਪੂਰਾ ਨਾ ਰੁਕਿਆ, ਉਹ ਆਪਣੇ ਘੋੜੇ ਨੂੰ ਅੱਗੇ ਤੋਰਦਾ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਗੁਰ ਤੇ ਬੇਮੁਖ ਨਹੀਂ ਸੁਖ ਮੂਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਮਨੁੱਖ ਗੁਰੂ ਤੋਂ ਬੇਮੁਖ ਹੁੰਦਾ, ਉਹਨੂੰ ਕਦੇ ਮੂਲੋਂ ਵੀ ਸੁਖ ਦੀ ਪ੍ਰਾਪਤੀ ਹੋ ਨਹੀਂ ਸਕਦੀ। ਮਰੇ ਹੂਰ ਬਰ ਜੈ ਜਸ ਰੂਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਨਾਲ ਦੇ ਹੀ ਸਾਥੀਆਂ ਨੂੰ ਸੁਣਾ ਕੇ ਕਹਿੰਦੇ ਨੇ, ਜੇਕਰ ਮਰਦਾ ਹੈ ਸੂਰਮਾ ਰਣ ਭੂਮੀ ਦੇ ਵਿਚ ਤੇ ਹੂਰਾਂ ਸੋਹਣੀਆਂ ਵਰਦੀਆਂ ਨੇ ਤੇ ਜਗਤ ਦੇ ਵਿਚ ਉਸ ਨੂੰ ਸੋਹਣਾ ਜਸ ਵੀ ਮਿਲਦਾ, ਪਰ ਸਤਿਗੁਰੂ ਜੀ ਕਹਿੰਦੇ ਨੇ ਇਸ ਕਪੂਰੇ ਦੇ ਭਾਗ ਮਾੜੇ ਨੇ। ਹੋਵੇ ਦੁਖੀ ਬਸੂਰ ਬਸੂਰਾ, ਕਿਮ ਪ੍ਰਤਾਪ ਹੋਇ ਭਾਗ ਨ ਪੂਰਾ। ਸਤਿਗੁਰੂ ਜੀ ਕਹਿੰਦੇ ਨੇ ਉੱਚੀ ਆਵਾਜ਼ ਦੇ ਨਾਲ, ਬਹੁਤ ਜ਼ਿਆਦਾ ਤੂੰ ਦੁਖੀ ਹੋਵੇਂਗਾ, ਬਹੁਤ ਜ਼ਿਆਦਾ ਦੁੱਖ ਦੇ ਨਾਲ ਝੁਰੇਗਾ। ਕਿਵ ਪ੍ਰਾਪਤ ਹੈ ਭਾਗ ਨਾ ਪੂਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਭਾਗ ਮਾੜੇ ਨੇ, ਇਸ ਕਰਕੇ ਝੁਰ ਝੁਰ ਕੇ ਦੁਖੀ ਹੋਵੇਂਗਾ।
ਤੀਰਜ ਤੇ ਜਿਸ ਕੋ ਉਰਾ, ਕਿਮ ਸ਼ਤਰਨ ਕਰ ਹੈ ਚੱਕ ਚੂਰਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਮਨੁੱਖ ਦਾ ਜਿਹੜਾ ਮਨ ਹੈ ਉਹ ਧੀਰਜ ਤੋਂ ਊਣਾ ਹੁੰਦਾ, ਉਹ ਕਿਸ ਤਰੀਕੇ ਦੇ ਨਾਲ ਵੈਰੀਆਂ ਦੇ ਨਾਲ ਲੜਕੇ ਵੈਰੀਆਂ ਨੂੰ ਚੱਕਣਾ ਚੋਰ ਕਰ ਸਕਦਾ। ਸਿੰਘਣ ਸਣ ਗੁਰ ਪਾਖਤ ਬਾਤ ਸੁਣਿਓ ਕਛੂ ਬਚ ਸੁਣਿਓ ਨਾ ਜਾਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘਾਂ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਜੀ ਐਸੇ ਬਚਨ ਕਰ ਰਹੇ ਸਨ, ਸੁਣਿਓ ਕਛੂ ਬਚ ਸੁਣਿਓ ਨਾ ਜਾਤ, ਭਾਵ ਕੇ ਜਾਂਦੇ ਜਾਂਦੇ ਕਪੂਰੇ ਨੇ ਕੁਝ ਸਤਿਗੁਰਾਂ ਦੇ ਬਚਨ ਸੁਣੇ ਤੇ ਕੁਝ ਨਾ ਸੁਣੇ ਚਲਿਆ ਗਿਆ। ਇਤਨੇ ਮੈਂ ਸੁਧ ਇੱਕ ਸਿੱਖ ਲਿਆਇਓ, ਪ੍ਰਭ ਜੀ ਗਣ ਲਸ਼ਕਰ ਚੜ ਆਇਓ। ਇੰਨੇ ਚਿਰ ਨੂੰ ਦੌੜਦਾ ਹੋਇਆ ਇੱਕ ਸਿੱਖ ਖਬਰ ਲੈ ਕੇ ਪਹੁੰਚਿਆ ਹੈ, ਹੱਥ ਜੋੜ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਤੁਰਕਾਂ ਦੀ ਬਹੁਤ ਵੱਡੀ ਫੌਜ ਚੜ ਕੇ ਆ ਰਹੀ। ਪੁਰ ਸਿਰੰਦ ਤੇ ਖਾਨ ਵਜੀਦਾ, ਚੜ ਚੱਲ ਪਰ ਉਸ ਲਖੋ ਰਸੀਦਾ। ਸਿੱਖ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਸਰੰਦ ਦੇ ਵਿੱਚੋਂ ਜਿਹੜਾ ਸੂਬਾ ਵਜ਼ੀਰ ਖਾਂ ਹੈ ਉਹ ਵੱਡੀ ਸਾਰੀ ਫੌਜ ਨੂੰ ਲੈ ਕੇ ਪਹੁੰਚ ਰਿਹਾ, ਸੱਚੇ ਪਾਤਸ਼ਾਹ ਜੀ ਛੇਤੀ ਹੀ ਫੌਜ ਪਹੁੰਚ ਜਾਏਗੀ। ਕਾਲ ਕੇ ਪਰਸੋਂ ਲੱਗ ਚੱਲ ਆਵੇ, ਰਾਵਣ ਕੋ ਪਕੜਨ ਲਲ ਚਾਵੇ। ਕਹਿੰਦਾ ਸੱਚੇ ਪਾਤਸ਼ਾਹ ਜੀ, ਅੰਦਾਜ਼ਾ ਇਸ ਤਰ੍ਹਾਂ ਲੱਗਦਾ ਹੈ ਕਿ ਕੱਲ ਜਾਂ ਪਰਸੋਂ ਤੱਕ ਜਿਹੜੀ ਫੌਜ ਹੈ ਇੱਥੋਂ ਤੱਕ ਪਹੁੰਚ ਜਾਏਗੀ। ਸੱਚੇ ਪਾਤਸ਼ਾਹ ਜੀ, ਸਾਰੇ ਤੁਰਕ ਵੈਰੀ ਇਹ ਚਾਹ ਕਰਦੇ ਨੇ ਕਿ ਤੁਹਾਨੂੰ ਕੈਦ ਕੀਤਾ ਜਾਏ। ਸੁਣ ਸ੍ਰੀ ਪ੍ਰਭ ਅਸਵਾਰ ਚੜਾਇਓ, ਜਾਓ ਕਪੂਰੇ ਦੇਹੋ ਸੁਣਾਇਓ। ਸੁਣ ਕੇ ਸਤਿਗੁਰਾਂ ਨੇ ਫਿਰ ਉਸੇ ਵੇਲੇ ਇੱਕ ਘੋੜ ਸਵਾਰ ਸਿੱਖ ਨੂੰ ਹੁਕਮ ਕੀਤਾ, ਕਹਿੰਦੇ ਨੇ ਜਾਓ ਕਪੂਰੇ ਦੇਹ ਸੁਣਾਇਓ। ਸਤਿਗੁਰੂ ਜੀ ਸਿੱਖ ਨੂੰ ਕਹਿੰਦੇ ਨੇ ਕਿ ਜਾ ਕਪੂਰੇ ਦੇ ਕੋਲ ਚਲਿਆ ਜਾ ਤੇ ਉਸ ਨੂੰ ਜਾ ਕੇ ਸਾਡੇ ਵੱਲੋਂ ਇੱਕ ਹੁਕਮ ਸੁਣਾ। ਸੰਗ ਮੁਰਖੇ ਦੇਹੋ ਸੌਰ, ਲਖੇ ਦੇਸ਼ ਨਿਰਹਿ ਕੈ ਦੂਰ। ਸਤਿਗੁਰੂ ਜੀ ਸਿੱਖ ਨੂੰ ਕਹਿੰਦੇ ਨੇ ਕਿ ਕਪੂਰੇ ਨੂੰ ਜਾ ਕੇ ਕਹਿ ਕਿ ਤੂੰ ਆਪਣੇ ਕੁਝ ਮੁਰਖੇ ਆਦਮੀ ਸਾਨੂੰ ਦੇ ਤਾਂ ਕਿ ਅਸੀਂ ਰਸਤੇ ਨੂੰ ਲੱਭ ਸਕੀਏ। ਮੁਰਖੇ ਉਹਨਾਂ ਆਦਮੀਆਂ ਨੂੰ ਆਖਿਆ ਜਾਂਦਾ ਹੈ ਕਿ ਜਿਹੜੇ ਕਿ ਚੰਗੇ ਤਰੀਕੇ ਦੇ ਨਾਲ ਰਸਤਿਆਂ ਦੇ ਜਾਣੂ ਹੋਣ, ਕਿੱਥੇ ਕਿਹੜੀ ਚੀਜ਼ ਹੈ, ਕਿੱਥੇ ਕਿਹੜਾ ਨਗਰ ਹੈ, ਜੋ ਸਾਰਾ ਕੁਝ ਜਾਣਦੇ ਹੋਣ, ਉਹਨਾਂ ਨੂੰ ਮੁਰਖੇ ਆਖਿਆ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਕਪੂਰੇ ਨੂੰ ਆਖੋ ਕਿ ਕੋਈ ਆਪਣੇ ਆਦਮੀ ਮੁਰਖੇ ਦੇਵੇ, ਲਖੇ ਦੇਸ਼ ਨੇੜੇ ਕੈ ਦੂਰ, ਜਿਹੜੇ ਭਾਵ ਕੇ ਨੇੜੇ ਤੇ ਦੂਰ ਦੇ ਸਾਰਿਆਂ ਰਸਤਿਆਂ ਤੇ ਜਗਾਵਾਂ ਨੂੰ ਜਾਣਦੇ ਹੋ। ਤੁਰ ਕਣ ਸਨ ਪੁਣ ਰਣ ਕਮ ਸਨ, ਹਮਰੋ ਪਰ ਕਰੇ ਬਿਨ ਪ੍ਰਾਣਾ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਰਕਾਂ ਦੇ ਨਾਲ ਕਮਸਾਨ ਦਾ ਜੰਗ ਲੜਿਆ ਜਾਵੇਗਾ, ਅਸੀਂ ਉਹਨਾਂ ਨੂੰ ਪ੍ਰਾਣਾ ਤੋਂ ਭਾਵ ਕੇ ਜ਼ਿੰਦਗੀ ਤੋਂ ਬਗੈਰ ਤੁਰਕਾਂ ਨੂੰ ਕਰਨਾ ਚਾਹੁੰਦੇ ਹਾਂ, ਇਸ ਕਰਕੇ ਸੁਰੱਖਿਅਤ ਜਗ੍ਹਾ ਜਿਹੜੀ ਹੈ ਉਹ ਮੁਰਖੇ ਦੱਸਣਗੇ ਜਿੱਥੇ ਅਸੀਂ ਰੋਕੇ ਜੰਗ ਲੜਾਂਗੇ। ਸੁਣ ਸੌਰ ਹੈ ਗਯੋ ਤਵਾਈ, ਮਿਲਿਓ ਜਾਏ ਕਰ ਟਿਗ ਕਿਸ ਥਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘੋੜ ਸਵਾਰ ਸਿੱਖ ਨੇ ਘੋੜੇ ਨੂੰ ਦੌੜਾਇਆ, ਰਸਤੇ ਦੇ ਵਿੱਚ ਹੀ ਜਾ ਕੇ ਕਪੂਰੇ ਨੂੰ ਉਹ ਜਾ ਮਿਲਿਆ। ਗੁਰ ਕੀ ਕਹਿਵਤ ਸਕਲ ਸੁਣਾਈ, ਦੇਹ ਮੁਰਖੇ ਹੋਇ ਅਗਵਾਈ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਬਚਨ ਕੀਤਾ ਸੀ ਉਹ ਜਾ ਕੇ ਬਚਨ ਕਪੂਰੇ ਨੂੰ ਦੱਸਿਆ ਕਿ ਸਤਿਗੁਰਾਂ ਨੇ ਹੁਕਮ ਕੀਤਾ ਕਿ ਕੁਝ ਮੁਰਖੇ ਆਦਮੀ ਦੇ ਜਿਹੜੇ ਕਿ ਰਸਤਿਆਂ ਦੇ ਜਾਣੂ ਹੋਣ। ਖਾਰੇ ਹੋਏ ਅਵਲੋਕਿਓ ਖਾਨ, ਤਬੈ ਕਪੂਰੇ ਬਾਕ ਬਖਾਨਾ। ਕਪੂਰਾ ਰੁਕਿਆ, ਜਿਹੜੇ ਉਹਦੇ ਨਾਲ ਆਦਮੀ ਆਏ ਹੋਏ ਸਨ ਉਹਨਾਂ ਦੇ ਵਿੱਚੋਂ ਇੱਕ ਹੀ ਐਸਾ ਆਦਮੀ ਸੀ ਜਿਹੜਾ ਕਿ ਸਾਰਿਆਂ ਰਸਤਿਆਂ ਨੂੰ ਤੇ ਸਾਰੀਆਂ ਥਾਵਾਂ ਨੂੰ ਚੰਗੇ ਤਰੀਕੇ ਦੇ ਨਾਲ ਜਾਣਦਾ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਆਦਮੀ ਦਾ ਨਾਮ ਸੀ ਖਾਨਾ। ਉਸੇ ਵੇਲੇ ਕਪੂਰੇ ਨੇ ਉਸ ਖਾਨਾ ਨਾਂ ਦੇ ਆਦਮੀ ਨੂੰ ਹੁਕਮ ਕੀਤਾ, ਜਾਹੇ ਗੁਰੂ ਸੰਗ ਰਹੋ ਅਗਾਰੀ, ਲੈ ਗਵਣੋ ਸੰਗ ਜਹਾਂ ਸੁਬਾਰੀ। ਖਾਨੇ ਨੂੰ ਕਹਿੰਦਾ ਹੈ ਕਪੂਰਾ ਕਿ ਜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜਾ ਕੇ ਰਲ ਜਾ, ਅੱਗੇ ਅੱਗੇ ਲੈ ਕੇ ਉਸ ਜਗ੍ਹਾ ਦੇ ਉੱਤੇ ਜਾ ਜਿੱਥੇ ਕਿ ਪਾਣੀ ਦਾ ਕੋਈ ਤਲਾਬ ਹੋਵੇ, ਕਿਉਂਕਿ ਪਾਣੀ ਦੇ ਕਿਨਾਰੇ ਦੇ ਉੱਤੇ ਜੇਕਰ ਰੁਕਿਆ ਜਾਵੇ ਤੇ ਫਿਰ ਜ਼ਿਆਦਾ ਦੇਰ ਤੱਕ ਲੜਿਆ ਜਾ ਸਕਦਾ, ਕਿਉਂਕਿ ਮਾਲਵੇ ਦੇ ਇਲਾਕੇ ਦੇ ਵਿੱਚ ਪਾਣੀ ਟਾਵਾਂ ਟਾਵਾਂ ਕਿਤੇ ਹੀ ਲੱਭਦਾ ਸੀ। ਇਸ ਕਰਕੇ ਕਪੂਰੇ ਨੇ ਆਖਿਆ ਕਿ ਤੁਰਕਾਂ ਦੇ ਨਾਲ ਸਤਿਗੁਰਾਂ ਨੇ ਜੰਗ ਲੜਨਾ ਹੈ, ਇਸ ਕਰਕੇ ਖਾਨੇ ਨੂੰ ਕਹਿੰਦਾ ਕਿ ਉੱਥੇ ਲੈ ਕੇ ਸਤਿਗੁਰਾਂ ਨੂੰ ਜਾਵੇ ਜਿੱਥੇ ਕੋਈ ਪਾਣੀ ਦਾ ਇੰਤਜ਼ਾਮ ਹੋਵੇ, ਕੋਈ ਪਾਣੀ ਦਾ ਤਲਾਬ ਹੋਵੇ। ਤੁਰਕਣ ਸੰਗ ਜੇ ਹੋਏ ਪੱਟ ਪੇਰਾ, ਲੜੋ ਨ ਟਰੋ ਆਪ ਤਿਸ ਬੇਰਾ। ਪਰ ਆਪਣੇ ਖੋਟ ਨੂੰ ਕਪੂਰੇ ਨੇ ਤਾਵੇ ਨਾ ਵਸਾਰਿਆ। ਕਪੂਰਾ ਆਪਣੇ ਖਾਨੇ ਨਾਂ ਦੇ ਆਦਮੀ ਨੂੰ ਕਹਿੰਦਾ ਕਿ ਜੇਕਰ ਤੁਰਕਾਂ ਦੇ ਨਾਲ ਇਹਨਾਂ ਦੀ ਲੜਾਈ ਹੋਈ ਤੇ ਕਹਿੰਦਾ ਕਿ ਤੂੰ ਟਲ ਕੇ ਰਹਿਣਾ, ਬਿਲਕੁਲ ਵੀ ਨਾਲ ਮਿਲ ਕੇ ਨਹੀਂ ਲੜਨਾ। ਇਤੇ ਉਤਵੇ ਕਰ ਆਪ ਬਚਾਵੋ, ਬਸ ਲਾਗਤ ਗੁਰ ਪੀਣ ਲੜਾਵੋ। ਉਸ ਖਾਨਾ ਨਾਂ ਦੇ ਆਦਮੀ ਨੂੰ ਕਹਿੰਦਾ ਹੈ ਕਪੂਰਾ ਇਧਰ ਉਧਰ ਹੋ ਕੇ ਟਾਲਾ ਕਰ ਜਾਵੀ, ਆਪਣੇ ਆਪ ਦਾ ਬਚਾ ਕਰ ਜਾਵੀ, ਲੜੀ ਨਾ ਤੁਰਕਾਂ ਦੇ ਨਾਲ ਜੇਕਰ ਇਹ ਲੜਨਗੇ। ਇਸ ਤੋਂ ਇਲਾਵਾ ਕਹਿੰਦਾ ਕਿ ਜਿੱਥੋਂ ਤੱਕ ਹੋ ਸਕਿਆ ਤੂੰ ਗੁਰੂ ਨੂੰ ਵੀ ਤੁਰਕਾਂ ਦੇ ਨਾਲ ਲੜਨ ਨਾ ਦੇਵੇ। ਜਹਾਂ ਤਾਲ ਦੀਰਗ ਖਿਦਰਾਣਾ, ਗੁਰ ਕੇ ਸੰਗ ਤਹਾਂ ਲੱਗ ਜਾਣਾ। ਇਸ ਤੋਂ ਬਾਅਦ ਕਪੂਰੇ ਨੇ ਵਿਚਾਰ ਕੀਤੀ ਹੈ ਤੇ ਖਾਨੇ ਨਾਂ ਦੇ ਆਦਮੀ ਨੂੰ ਕਹਿੰਦਾ ਕਿ ਜਿੱਥੇ ਬਹੁਤ ਵੱਡਾ ਇੱਕ ਤਲਾਬ ਹੈ ਜਿਹਨੂੰ ਕਿ ਖਿਦਰਾਣਾ ਆਖਿਆ ਜਾਂਦਾ, ਉਥੋਂ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤੂੰ ਨਾਲ ਹੀ ਜਾਵੇਂ, ਜਿਹਨੂੰ ਕਿ ਖਿਦਰਾਣੇ ਦੀ ਢਾਬ ਵੀ ਆਖਿਆ ਜਾਂਦਾ ਸੀ। ਕਹਿੰਦਾ ਕਿ ਉਥੋਂ ਤੱਕ ਸਤਿਗੁਰਾਂ ਨੂੰ ਪਹੁੰਚਾ ਦੇਵੇ। ਜਿਤ ਹਮ ਹੋਏ ਮਿਲੋ ਤਹ ਆਏ, ਕਹਿ ਮਿਲ ਜਾਓ ਤੁਰਕ ਦਲ ਮਾਏ। ਕਪੂਰੇ ਨੇ ਆਖਿਆ ਕਿ ਜੇਕਰ ਜੰਗ ਹੋਇਆ ਤੇ ਮੇਰੇ ਤੱਕ ਆਣ ਕੇ ਮੈਨੂੰ ਮਿਲੇ, ਤੇ ਜਾਂ ਫਿਰ ਜੇ ਮੇਰੇ ਤੱਕ ਨਾ ਪਹੁੰਚ ਸਕਿਆ ਤੇ ਫਿਰ ਤੁਰਕਾਂ ਦੇ ਦਲ ਦੇ ਵਿੱਚ ਜਾ ਕੇ ਮਿਲ ਜਾਵੇ, ਭਾਵ ਕੇ ਤੁਰਕਾਂ ਦੇ ਵਿਰੁੱਧ ਹੋ ਕੇ ਜੰਗ ਨਾ ਲੜੇ। ਸਮਝ ਭਾਰਤਾ ਸਭ ਤਬ ਖਾਨਾ, ਲੈ ਕੇ ਤੱਕ ਅਸਵਾਰ ਪਿਆਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜੋ ਵਾਰਤਾ ਕਪੂਰੇ ਨੇ ਸਮਝਾਈ ਹੈ, ਉਸ ਸਾਰੀ ਵਾਰਤਾ ਨੂੰ ਸਮਝਿਆ ਉਹ ਖਾਨਾ ਕੇਤਕ ਲੈ ਅਸਵਾਰ ਪਿਆਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅਸਵਾਰੀ ਲੈ ਕੇ ਘੋੜੇ ਦੇ ਚੱਲ ਪਿਆ। ਆਏ ਮਿਲਿਓ ਸਤਿਗੁਰ ਕੇ ਸਾਥ, ਬੰਧਨ ਕੀਨ ਜੋਰ ਜੁਗ ਹਾਥ। ਖਾਨਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਮਿਲਿਆ ਹੈ, ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ। ਜੰਗਲ ਦੇਸ਼ ਬਾਰਤਾ ਸਾਰੀ, ਬੂਜੀ ਗੁਰ ਖਾਨੇ ਸੋ ਉਚਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਲਵੇ ਦੇ ਇਲਾਕੇ ਦੀ ਸਾਰੀ ਜਿਹੜੀ ਵਾਰਤਾ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਾਨੇ ਤੋਂ ਪੁੱਛੀ ਹੈ ਤੇ ਖਾਨੇ ਨੇ ਹੱਥ ਜੋੜ ਕੇ ਉਚਾਰਨ ਕੀਤਾ। ਪ੍ਰਭ ਜੀ ਏਕ ਤਾਲ ਖਿਦਰਾਣ, ਅਲਪ ਨੀਰ ਤਿਤ ਕੋ ਹਮ ਜਾਣ। ਹੱਥ ਜੋੜ ਕੇ ਖਾਨਾ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਇੱਕ ਤਲਾਬ ਹੈ ਜਿਹਨੂੰ ਖਿਦਰਾਣੇ ਦੀ ਢਾਬ ਆਖਿਆ ਜਾਂਦਾ, ਸੱਚੇ ਪਾਤਸ਼ਾਹ ਜੀ ਉੱਥੇ ਥੋੜਾ ਬਹੁਤਾ ਪਾਣੀ ਮੌਜੂਦ ਹੈ, ਇਸ ਕਰਕੇ ਆਪਾਂ ਉਥੋਂ ਤੱਕ ਪਹੁੰਚਣਾ। ਅਪਰ ਥਾਣ ਤਿਸ ਨਿਕਟ ਨ ਪਾਣੀ, ਤਹਲੇ ਚਲੋ ਹੋਏ ਅਗਵਾਨੀ। ਕਹਿੰਦਾ ਸੱਚੇ ਪਾਤਸ਼ਾਹ ਜੀ ਹੋਰ ਲਾਗੇ ਚਾਗੇ ਕਿਤੇ ਵੀ ਕੋਈ ਪਾਣੀ ਨਹੀਂ ਹੈ, ਉਥੇ ਹੀ ਥੋੜਾ ਪਾਣੀ ਮੌਜੂਦ ਹੈ, ਇਸ ਕਰਕੇ ਸੱਚੇ ਪਾਤਸ਼ਾਹ ਜੀ ਮੈਂ ਅੱਗੇ ਹੋ ਕੇ ਚੱਲਦਾ ਹਾਂ, ਤੁਸੀਂ ਪਿੱਛੇ ਆਵੋ, ਉਥੇ ਪਾਣੀ ਦੇ ਕਿਨਾਰੇ ਪਹੁੰਚ ਜਾਈਏ।
ਲਾਰੋ ਤਹਾਂ ਕੁਛ ਤੁਰਕ ਸੰਘਾਰੋ, ਪੁਣ ਜੰਗਲ ਮੈਂ ਅਗਰ ਪਧਾਰੋ।
ਖਾਨਾ ਕਹਿੰਦਾ ਕਿ ਉਸ ਤਲਾਬ ਦੇ ਕਿਨਾਰੇ ਦੇ ਉੱਤੇ ਰੁਕ ਕੇ ਤੁਰਕਾਂ ਦੇ ਨਾਲ ਥੋੜਾ ਬਹੁਤਾ ਜੰਗ ਲੜਿਆ ਜਾ ਸਕਦਾ, ਥੋੜਾ ਬਹੁਤਾ ਜੰਗ ਲੜਿਓ ਤੇ ਵੈਰੀ ਦੀ ਸੈਨਾ ਨੂੰ ਰੋਕ ਕੇ ਫਿਰ ਤੁਸੀਂ ਮਾਲਵੇ ਇਲਾਕੇ ਦੇ ਵਿੱਚ ਹੋਰ ਵੀ ਅੱਗੇ ਪ੍ਰਵੇਸ਼ ਕਰ ਜਾਇਓ।
ਬਸ ਲਸ਼ਕਰ ਕੋ ਚੱਲੈ ਨ ਕੋ, ਜਲ ਬਿਨ ਹਟੈ ਮੂੜ ਮਤ ਹੋ।
ਕਹਿੰਦਾ ਕਿ ਤੁਰਕਾਂ ਵੈਰੀਆਂ ਦੇ ਲਸ਼ਕਰ ਦਾ
ਕੋਈ ਵੀ ਵਸ ਤੁਹਾਡੇ ਤੇ ਨਹੀਂ ਚੱਲੇਗਾ ਕਿਉਂਕਿ ਪਾਣੀ ਤੋਂ ਬਗੈਰ ਉਹ ਕਿਵੇਂ ਲੜਨਗੇ, ਆਖਰਕਾਰ ਹਟ ਕੇ ਮੂਰਖ ਮੁੜ ਜਾਣਗੇ। ਇਮ ਕਹਿ ਸੁਣ ਕਰ ਖਾਣ ਰੋਪਾਨ ਸੁਪਤ ਜਥਾ ਸੁਖ ਕਿਰਪਾ ਨਿਦਾਨ। ਖਾਣੇ ਤੋਂ ਸਾਰੀ ਵਾਰਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਣੀ ਹੈ, ਫਿਰ ਪ੍ਰਸ਼ਾਦ ਪਾਣੀ ਛਕਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਕਿ ਕਿਰਪਾ ਦੇ ਨਿਦਾਨ ਨੇ ਉਹਨਾਂ ਨੇ ਉਸ ਰਾਤ ਨੂੰ ਉੱਥੇ ਬਤੀਤ ਕੀਤਾ। ਉੱਠ ਪ੍ਰਭਾਤ ਕਰ ਸੋਚ ਸ਼ਨਾਨ ਪਾਏ ਜ਼ੀਨ ਹੈ ਬਣ ਸਭ ਦਾਨਾ। ਜਦੋਂ ਅਗਲਾ ਸਵੇਰਾ ਹੋਇਆ ਸਤਿਗੁਰਾਂ ਨੇ ਇਸ਼ਨਾਨ ਪਾਣੀ ਕੀਤਾ, ਘੋੜੇ ਤੇ ਕਾਠੀ ਪਾਈ ਤੇ ਜਾਣ ਦੇ ਵਾਸਤੇ ਸਾਵਧਾਨ ਹੋਏ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਚੜ੍ਹ ਤਹਿ ਤੇ ਸਿਰ ਸਤਿਗੁਰੂ ਲੇਖਾਨੇ ਕੋ ਸੰਗ ਰਮਿਆਣਾ ਜੋ ਗ੍ਰਾਮ ਹੈ ਤਿਤ ਕੋ ਤੋਰ ਤੁਰੰਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰਾਂ ਨੇ ਘੋੜੇ ਦੀ ਅਸਵਾਰੀ ਕੀਤੀ ਹੈ, ਖਾਣੇ ਨੂੰ ਆਪਣੇ ਨਾਲ ਲਿਆ ਹੈ ਤੇ ਸਾਰੇ ਸੰਗੀ ਸਾਥੀਆਂ ਨੂੰ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਥੋਂ ਘੋੜੇ ਨੂੰ ਚਲਾ ਕੇ ਤੁਰ ਪਏ ਨੇ। ਰਮਿਆਣਾ ਜੋ ਗ੍ਰਾਮ ਹੈ, ਭਾਵ ਕੇ ਰਮਿਆਣਾ ਨਾਂ ਦਾ ਪਿੰਡ ਸੀ, ਉਸ ਪਾਸੇ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਚਾਲੇ ਪਾਏ, ਭਾਵ ਕੇ ਉਸ ਪਾਸੇ ਨੂੰ ਤੁਰੇ। ਕਿਸ ਤਰੀਕੇ ਦੇ ਨਾਲ ਕਪੂਰੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਖਾਨਾ ਰਸਤਾ ਦੱਸਣ ਦੇ ਵਾਸਤੇ ਭੇਜਿਆ, ਇਸ ਵਾਰਤਾ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ। ਪੌੜੇ ਪਿੰਡ ਵਾਲੇ ਬਖਸ਼ਾ ਸਿੰਘ ਨੇ ਆ ਕਹਿਆ ਝਟ ਪਟ ਹੋਵੋ ਤਿਆਰ, ਗੁਰਜੀ ਚੜਿਆ ਆਉਂਦਾ ਸੂਬਾ ਸਰੰਦ ਵਾਲਾ ਲਈ ਫੌਜ ਸੱਤ ਅੱਠ ਹਜ਼ਾਰ। ਗੁਰਜੀ ਤਿੰਨਾ ਦਿਨਾਂ ਤਾਈ ਇੱਥੇ ਪਹੁੰਚੇਗਾ ਆ, ਜਿਹੜੀ ਪੁੱਜਦੀ ਕਰ ਲਓ ਕਾਰ। ਗੁਰਜੀ ਜੰਗ ਵਾਸਤੇ ਕੋਈ ਜੰਗੀ ਆੜ ਹੋਵੇ ਨੇੜੇ ਪਾਣੀ ਹੋ ਕਹਿਆ ਵਿਚਾਰ। ਗੁਰਜੀ ਕਹਿਆ ਖਾਨੇ ਟਾਬ ਖਿਦਰਾਣੇ ਵਾਲੀ ਜੰਗ ਵਾਸਤੇ ਹੈ ਚੰਗੀ ਆੜ। ਗੁਰਜੀ ਬਾਰਾਂ ਬਾਰਾਂ ਕੋ ਤੱਕ ਵੈਰਾਨ ਪਈ ਜੰਗਲ ਸੰਗ ਨੇ ਪਾਰੀ ਉਜਾੜ। ਗੁਰਜੀ ਉਸ ਢਾਬ ਤਾਈ ਜਾ ਕੇ ਮਲ ਲਵੋ ਆੜਾ ਮੋਰਚੇ ਲਵੋ ਸਵਾਰ। ਗੁਰਜੀ ਖਾਨੇ ਤਾਈ ਕਪੂਰੇ ਨੇ ਨਾਲ ਕੀਤਾ ਚੱਟ ਹੋਏ ਉਥੋਂ ਅਸਵਾਰ। ਗੁਰਜੀ ਫਿਰਦੇ ਤਾਰਦੇ ਮਾਲਵੇ ਦੇਸ ਤਾਈ ਕਰਦੇ ਵਿਚਰਦੇ ਮੌਜ ਦੀ ਕਾਰ। ਗੁਰਜੀ ਤਨ ਹੌਸਲਾ ਸੀ ਕਰਤਾਰ ਸਿੰਘਾ ਸੋਲਾਂ ਕਲਾ ਸੰਪੂਰਨ ਉਤਾਰ। ਗੁਰਜੀ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਧੰਨ ਹੈ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਹੌਸਲਾ, ਜਿਹੜੇ ਕਿ ਸੋਲਾਂ ਹੀ ਕਲਾ ਸੰਪੂਰਨ ਅਵਤਾਰ ਨੇ, ਉਹਨਾਂ ਨੇ ਖਿਦਰਾਣੇ ਦੀ ਢਾਬ ਦੇ ਵੱਲ ਚਾਲੇ ਪਾਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਰਹੇ ਨੇ, ਰਸਤੇ ਨੂੰ ਲੰਘਦੇ ਹੋਏ ਰਸਤੇ ਦੇ ਵਿਚ ਹੀ ਇਕ ਪਿੰਡ ਆਉਂਦਾ ਸੀ, ਜਿਸ ਪਿੰਡ ਦਾ ਨਾਮ ਸੀ ਰਮਿਆਣਾ। ਕੇਤਕ ਚੱਲ ਜਬ ਆਗੇ ਗਏ ਬਹੁ ਉਦਿਆਨ ਬਿਲੋਕਤ ਪਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਚਲਦਿਆਂ ਚਲਦਿਆਂ ਕਾਫੀ ਅੱਗੇ ਗਏ, ਅੱਗੇ ਬਹੁਤ ਜ਼ਿਆਦਾ ਉਜਾੜ ਬਿਆਬਾਨ ਆਇਆ। ਨਿਕਟ ਗ੍ਰਾਮ ਕੇ ਜਾਏ ਪਹੁੰਚੇ ਖਰੇ ਕਰੀਰ ਪੀਲ ਤਰ ਮੂਚੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਿੰਡ ਦੇ ਲਾਗੇ ਜਦੋਂ ਪਹੁੰਚ ਗਏ ਤੇ ਪਿੰਡ ਤੋਂ ਬਾਹਰ ਵਾਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਖਰੇ ਕਰੀਰ ਪੀਲ ਤਰ ਮੂਚੇ, ਭਾਵ ਕੇ ਬਹੁਤੇ ਸਾਰੇ ਕਰੀਰ ਦੇ ਰੁੱਖ ਬਹੁਤੇ ਸਾਰੇ ਵਣ ਜਿਹੜੇ ਉੱਚੇ ਉੱਚੇ ਨੇ ਉਹ ਖਲੋਤੇ ਸਨ। ਤਹੇ ਕਰਾਹਕ ਤੋਰਤ ਡੇਲੇ ਪਾਵਤ ਚੋਰੀ ਮੈਂ ਬਹੁ ਲੇਲੇ। ਇਨ੍ਹਾਂ ਰੁੱਖਾਂ ਤੋਂ ਇਲਾਵਾ ਡੇਲਿਆਂ ਦੇ ਵੀ ਬਹੁਤੇ ਸਾਰੇ ਬੂਟੇ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਜੱਟ ਉਥੇ ਡੇਲੇ ਤੋੜ ਤੋੜ ਕੇ ਆਪਣੀ ਝੋਲੀ ਦੇ ਵਿੱਚ ਬਹੁਤੇ ਸਾਰੇ ਜਮ੍ਹਾਂ ਕਰ ਰਿਹਾ ਸੀ, ਪਾ ਰਿਹਾ ਸੀ। ਸਿਰ ਸਤ ਗੁਰ ਜੋ ਜਾਇ ਨਿਹਾਰਾ, ਨਿਕਟ ਗਏ ਅੰਬਾਕ ਉਚਾਰਾ।
ਉਹ ਫਲ ਡੇਲਾ ਜਿਹਦਾ ਕਿ ਆਚਾਰ ਵੀ ਪਾਇਆ ਜਾਂਦਾ, ਉਹਨਾਂ ਡੇਲਿਆਂ ਨੂੰ ਤੋੜ ਤੋੜ ਕੇ ਇੱਕ ਜੱਟ ਆਪਣੀ ਝੋਲੀ ਦੇ ਵਿੱਚ ਪਾ ਰਿਹਾ ਸੀ। ਸੱਚੇ ਪਾਤਸ਼ਾਹ ਜੀ ਨੇ ਐਸਾ ਕਰਦਾ ਉਸ ਨੂੰ ਦੇਖਿਆ, ਨਿਕਟ ਗਏ ਅੰਬਾਕ ਉਚਾਰਾ, ਉਸ ਜੱਟ ਦੇ ਲਾਗੇ ਗਏ ਤੇ ਸਤਿਗੁਰਾਂ ਨੇ ਉਸ ਨੂੰ ਇੰਜ ਆਖਿਆ, ਕਹਿੰਦੇ ਨੇ ਕਿਆ ਤੂੰ ਕਰੈ ਤਰਨ ਮੈਂ ਫਿਰੈ, ਕਿਆ ਝੋਲੀ ਮੈਂ ਪਾਵਣ ਕਰੈ। ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਇਨ੍ਹਾਂ ਰੁੱਖਾਂ ਦੇ ਵਿੱਚ ਕਿਉਂ ਫਿਰ ਰਿਹਾ ਹੈ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਝੋਲੀ ਦੇ ਵਿੱਚ ਤੋੜ ਤੋੜ ਕੇ ਕੀ ਪਾ ਰਿਹਾ।
ਰਾਹ ਕਬੋਲਿਓ ਫਾਲੇਨ ਤੋਰ, ਲੈ ਜੈ ਹੋਇਨ ਲੈ ਬੇਲੋਰ।
ਜੱਟ ਬੋਲਿਆ ਕਿ ਸੱਚੇ ਪਾਤਸ਼ਾਹ ਜੀ, ਇਹ ਡੇਲੇ ਦਾ ਜਿਹੜਾ ਫਲ ਹੈ, ਇਹਨਾਂ ਫਲਾਂ ਨੂੰ ਤੋੜ ਕੇ ਮੈਂ ਆਪਣੀ ਝੋਲੀ ਦੇ ਵਿੱਚ ਪਾ ਰਿਹਾ ਹਾਂ। ਸੱਚੇ ਪਾਤਸ਼ਾਹ ਜੀ, ਇਹਨਾਂ ਨੂੰ ਖਾਣ ਦੇ ਵਾਸਤੇ ਮੈਂ ਘਰ ਲੈ ਕੇ ਜਾਵਾਂਗਾ।
ਹਮੇ ਦਿਖਾਵੋ ਸ੍ਰੀ ਪ੍ਰਭ ਪਾਖਾ, ਦਈ ਮੁਸ਼ਟ ਪਰ ਇੱਕ ਮੁਖ ਚਾਖਾ।
ਸਤਿਗੁਰੂ ਜੀ ਨੇ ਹੁਕਮ ਕੀਤਾ, ਕਹਿੰਦੇ ਨੇ ਲਿਆ ਇੱਕ ਸਾਨੂੰ ਵੀ ਦੇ, ਅਸੀਂ ਵੀ ਚੱਖ ਕੇ ਦੇਖੀਏ, ਅਸੀਂ ਵੀ ਖਾ ਕੇ ਦੇਖੀਏ। ਉਹਨੇ ਮੁੱਠੀ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਡੇਲਿਆਂ ਦੀ ਦੇ ਦਿੱਤੀ। ਸਤਿਗੁਰਾਂ ਨੇ ਇੱਕ ਡੇਲੇ ਨੂੰ ਆਪਣੇ ਮੂੰਹ ਦੇ ਵਿੱਚ ਪਾਇਆ ਤੇ ਚੱਖਿਆ।
ਇਹ ਤੋਂ ਕਟਕ ਡਾਰ ਦਿਓ ਚੀਨ, ਚੌਥੇ ਭਾਗ ਗੇਰ ਤਿੰਨ ਦਿਨ।
ਸਤਿਗੁਰੂ ਗੋਬਿੰਦ ਸਿੰਘ ਜੀ ਉਸ ਜੱਟ ਨੂੰ ਕਹਿੰਦੇ ਨੇ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਤੇ ਬੜੇ ਕੌੜੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਰਿਆਂ ਇਹਨਾਂ ਡੇਲਿਆਂ ਨੂੰ ਡੇਗ ਦੇ, ਚੌਥੇ ਭਾਗ ਗੇਰ ਤਿੰਨ ਦੇਣ। ਜਦੋਂ ਸਤਿਗੁਰਾਂ ਨੇ ਆਖਿਆ ਇਹ ਤੇ ਕੌੜੇ ਨੇ, ਇਹਨਾਂ ਨੂੰ ਡੋਲ ਦੇ, ਇਹ ਤੇਰੇ ਕਿਸੇ ਕੰਮ ਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੌਥੇ ਭਾਗ ਦੇ ਡੇਲੇ ਉਸਨੇ ਡੇਗ ਦਿੱਤੇ, ਤਿੰਨ ਭਾਗ ਆਪਣੇ ਕੋਲ ਰੱਖ ਲੈ ਤੇ ਚੌਥੇ ਭਾਗ ਦੇ ਪਾਵ ਕੇ ਚੌਥਾ ਹਿੱਸਾ ਡੇਲਿਆਂ ਦਾ ਡੋਲ ਦਿੱਤਾ।
ਪੁਣ ਗੁਰ ਭਾਣਿਓ ਗੇਰ ਦਿਓ ਸਾਰੇ, ਸੁਣ ਰਾਹ ਕਿਆ ਦੇ ਪੁਣ ਡਾਰੇ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੁਬਾਰਾ ਫੇਰ ਹੁਕਮ ਕੀਤਾ, ਕਹਿੰਦੇ ਨੇ ਗੇਰ ਦਿਓ ਸਾਰੇ। ਸਤਿਗੁਰੂ ਜੀ ਉਸ ਜੱਟ ਨੂੰ ਕਹਿੰਦੇ ਨੇ ਸਾਰੇ ਦੇ ਸਾਰੇ ਡੋਲ ਦੇ। ਜਦੋਂ ਦੂਜਾ ਬਚਨ ਕੀਤਾ ਤੇ ਕਵੀ ਜੀ ਲਿਖਦੇ ਨੇ ਕਿ ਜੱਟ ਨੇ ਫਿਰ ਅੱਧੇ ਡੋਲ ਦਿੱਤੇ, ਅੱਧੇ ਫਿਰ ਵੀ ਝੋਲੀ ਦੇ ਵਿੱਚ ਰੱਖ ਲੈ।
ਪਨ ਪ੍ਰਭੂ ਤਰ ਡਾਰੋ ਸਬ, ਸੁਣ ਰਾਹਕ ਕੁਛ ਗੇਰੇ ਤਬ।
ਸਤਿਗੁਰਾਂ ਨੇ ਫੇਰ ਬਚਨ ਕੀਤਾ, ਸਤਿਗੁਰੂ ਜੀ ਕਹਿੰਦੇ ਨੇ ਮੈਂ ਤੈਨੂੰ ਬਾਰ ਬਾਰ ਇਹ ਕਹਿ ਰਿਹਾ ਕਿ ਸਾਰੇ ਦੇ ਸਾਰੇ ਡੋਲ ਦੇ, ਪਰ ਤੂੰ ਫੇਰ ਵੀ ਬਾਰ ਬਾਰ ਝੋਲੀ ਦੇ ਵਿੱਚ ਰੱਖਦਾ ਜਾ ਰਿਹਾ। ਸਤਿਗੁਰੂ ਜੀ ਕਹਿੰਦੇ ਨੇ ਸਾਰੇ ਦੇ ਸਾਰੇ ਝੋਲੀ ਦੇ ਵਿੱਚੋਂ ਡੋਲ ਦੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੇਰ ਵੀ ਪੂਰਾ ਸਤਿਗੁਰਾਂ ਦਾ ਬਚਨ ਉਸ ਜੱਟ ਨੇ ਨਾ ਮੰਨਿਆ, ਬਾਕੀ ਤੇ ਡੋਲ ਦਿੱਤੇ ਪਰ ਥੋੜੇ ਫਿਰ ਵੀ ਝੋਲੀ ਦੇ ਵਿੱਚ ਬਚਾ ਲੈ।
ਚੋਰੀ ਮੇਰਾ ਖੇ ਜਬ ਹੇਰੇ, ਪੁਣ ਗੁਰ ਕਹਿਓ ਕਿਉਂ ਨਾ ਸਭ ਗੇਰੇ।
ਜਦੋਂ ਫੇਰ ਵੀ ਝੋਲੀ ਦੇ ਵਿੱਚ ਥੋੜੇ ਜੇ ਡੇਲੇ ਉਸਨੇ ਰੱਖ ਲੈ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿਉਂ ਨਾ ਸਭ ਗੇਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੇ ਦੇ ਸਾਰੇ ਡੇਲੇ ਤੂੰ ਕਿਉਂ ਨਹੀਂ ਡੇਗੇ।
ਰਾਹਕ ਕਹਿ ਕੁਟੰਬ ਜੋ ਮੇਰਾ, ਕਿਆ ਖੈ ਹੈ ਹੋਏ ਛੁਦਤ ਕਨੇਰਾ।
ਹੱਥ ਜੋੜ ਕੇ ਜੱਟ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਮੈਂ ਤੇ ਆਪਣੇ ਪਰਿਵਾਰ ਦੇ ਵਾਸਤੇ ਇਹਨਾਂ ਨੂੰ ਲੈ ਕੇ ਜਾਣਾ ਸੀ, ਤੁਸੀਂ ਬਚਨ ਕਰ ਦਿਓ ਕਿ ਡੋਲ ਦੇ। ਤੁਹਾਡੇ ਬਚਨ ਨੂੰ ਸੱਚੇ ਪਾਤਸ਼ਾਹ ਜੀ ਮੈਂ ਮੰਨਿਆ, ਥੋੜਾ ਬਹੁਤਾ ਡੋਲ ਦਿੱਤੇ ਨੇ, ਪਰ ਸੱਚੇ ਪਾਤਸ਼ਾਹ ਜੀ ਜੇਕਰ ਮੈਂ ਸਾਰੇ ਹੀ ਡੋਲ ਦੇਵਾਂਗਾ ਤੇ ਮੇਰਾ ਪਰਿਵਾਰ ਸੱਚੇ ਪਾਤਸ਼ਾਹ ਜੀ ਕੀ ਖਾਏਗਾ। ਮੈਂ ਤੇ ਉਹਨਾਂ ਦੇ ਖਾਣ ਦੇ ਵਾਸਤੇ ਲਿਜਾ ਰਿਹਾ ਹਾਂ ਕਿਉਂਕਿ ਮੇਰਾ ਪਰਿਵਾਰ ਬੜਾ ਭੁੱਖਾ ਹੈ, ਮੈਂ ਉਹਨਾਂ ਦੇ ਵਾਸਤੇ ਇਹ ਬਚਾ ਲੈਣ।
ਕਰੈ ਪਕਾਵਣ ਲੈ ਸਭ ਖੈ ਇਮ ਗੁਜ਼ਰਾਨੇ ਸਮਾਂ ਬਿਤੈ ਹੈ।
ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਪਕਾਇਆ ਜਾਵੇਗਾ, ਜਿਹੜੇ ਪੱਕੇ ਨੇ ਇਹਨਾਂ ਨੂੰ ਖਾਧਾ ਜਾਵੇਗਾ, ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਸਾਡੇ ਘਰ ਦਾ ਗੁਜ਼ਾਰਾ ਚੱਲੇਗਾ ਤੇ ਸਮਾਂ ਬਤੀਤ ਹੋਏਗਾ।
ਸਭਨ ਸੁਨਾਏ ਗੁਰੂ ਤਬ ਪਾਖਾ, ਚੌਥੋ ਭਾਗ ਦੁਰ ਪਿਛ ਕੋ ਰਾਖਾ। ਉਸ ਵੇਲੇ ਸਾਰਿਆਂ ਨੂੰ ਸੁਣਾ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਡੇਲਿਆਂ ਦੇ ਫਲਾਂ ਨੂੰ ਤੂੰ ਨਹੀਂ ਸੰਭਿਆ। ਸਤਿਗੁਰੂ ਜੀ ਕਹਿੰਦੇ ਨੇ ਚੌਥੇ ਭਾਗ ਦੁਰ ਪਿੱਛ ਕੋ ਰਾਖਾ, ਭਾਵ ਕੇ ਚੌਥਾ ਹਿੱਸਾ ਜਿਹੜਾ ਕਾਲ ਦਾ ਹੈ ਉਹ ਤੂੰ ਰੱਖ ਲੈ। ਹਮ ਚਾਹਤ ਇਸ ਦੇਸ਼ ਮਜਾਰੀ, ਕਬ ਦੁਰ ਪਿੱਛ ਨ ਪਰੇ ਅਗਾਰੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅਸੀਂ ਚਾਹੁੰਦੇ ਸਾਂ ਕਿ ਅੱਜ ਤੋਂ ਬਾਅਦ ਕਦੇ ਵੀ ਇਸ ਇਲਾਕੇ ਦੇ ਵਿੱਚ ਕਾਲ ਨਾ ਪਵੇ, ਭਵਿੱਖ ਦੇ ਵਿੱਚ ਕਦੇ ਵੀ ਐਸਾ ਸਮਾਂ ਨਾ ਹੋਵੇ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਕਾਲ ਦਾ ਸਮਾਂ ਤੂੰ ਰੱਖ ਲੈ, ਭਾਵ ਕੇ ਚੌਥੇ ਹਿੱਸੇ ਦਾ। ਜੇਕਰ ਡੇਲੇ ਗੇਰਤ ਸਾਰੇ, ਹੋਤ ਅਨਾਜ ਅਨੇਕ ਪ੍ਰਕਾਰੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਸਾਰੇ ਦੇ ਸਾਰੇ ਡੇਲੇ ਡੋਲ ਦਿੰਦਾ ਤੇ ਸਤਿਗੁਰੂ ਜੀ ਕਹਿੰਦੇ ਨੇ ਅਨੇਕਾਂ ਪ੍ਰਕਾਰ ਦਾ ਅਨਾਜ ਇੱਥੇ ਬਹੁਤ ਜ਼ਿਆਦਾ ਪੈਦਾ ਹੁੰਦਾ ਤੇ ਕਦੇ ਵੀ ਕਾਲ ਨਾ ਪੈਂਦਾ। ਬਾਰੇ ਆਈ ਇਸ ਰਾਹ ਰਾਖਿਓ, ਮਾਨਿਓ ਬਾਕ ਨ ਜੋ ਹਮ ਪਾਖਿਓ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਪਰ ਮੱਲੋ ਮੱਲੀ ਜੋਰੋ ਜੋਰੀ ਇਸ ਜੱਟ ਨੇ ਸਾਡੇ ਬਚਨ ਨੂੰ ਨਾ ਮੰਨ ਕੇ ਕਾਲ ਨੂੰ ਰੱਖ ਲਿਆ। ਰਹਿਤ ਪਲੋ ਸੁਰ ਪਿੱਛ ਹਮੇਸ਼ੂ, ਇਤ ਤੇ ਅਨ ਖਾਏ ਬਹੁ ਦੇਸ਼ੂ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਇਹ ਜੱਟ ਸਾਡੇ ਬਚਨ ਨੂੰ ਮੰਨ ਲੈਂਦਾ, ਸਾਰੇ ਦੇ ਸਾਰੇ ਇਹ ਫਲ ਡੇਗ ਦਿੰਦਾ ਤੇ ਫਿਰ ਕਦੇ ਵੀ ਦੁਰ ਪਿੱਛ ਨਹੀਂ ਸੀ ਪੈਣਾ, ਹਮੇਸ਼ਾ ਸੁਰ ਪਿੱਛ ਰਹਿਣਾ ਸੀ, ਭਾਵ ਕੇ ਸੁਕਾਲ ਰਹਿਣਾ ਸੀ, ਇਥੋਂ ਅੰਨ ਲੈ ਕੇ ਹੋਰ ਵੀ ਬਹੁਤੇ ਇਲਾਕਿਆਂ ਨੇ ਖਾਣਾ ਸੀ। ਅਬ ਪੀ ਤੀਨੋ ਭਾਗ ਸੁਕਾਲ, ਛਿਤ ਮੈਂ ਉਪਜੇ ਅੰਨ ਵਿਸਾਲ। ਪਰ ਸਤਿਗੁਰੂ ਜੀ ਕਹਿੰਦੇ ਨੇ ਤਾਂ ਵੀ ਥੋੜਾ ਬਹੁਤਾ ਇਹਨੇ ਸਾਡੇ ਬਚਨ ਨੂੰ ਮੰਨਿਆ, ਤਿੰਨ ਭਾਗ ਡੇਗ ਦਿੱਤੇ, ਸਿਰਫ ਚੌਥਾ ਭਾਗ ਹੀ ਇਸ ਨੇ ਆਪਣੇ ਕੋਲ ਰੱਖਿਆ ਹੈ। ਇਸ ਕਰਕੇ ਮੰਨੋ ਕਿ ਅੰਨ ਫਿਰ ਵੀ ਧਰਤੀ ਦੇ ਉੱਤੇ ਬਹੁਤ ਜ਼ਿਆਦਾ ਪੈਦਾ ਹੋਏਗਾ। ਬਾਕ ਬਿਲਾਸ ਕਰ ਤੇਮ ਗਏ, ਜਾਏ ਗ੍ਰਾਮ ਟਿਗ ਉਤਰਤ ਪਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਬਿਲਾਸ ਸਤਿਗੁਰਾਂ ਨੇ ਬਹੁਤ ਸਾਰੇ ਕੀਤੇ ਤੇ ਫਿਰ ਪਿੰਡ ਦੇ ਲਾਗੇ ਹੀ ਜਾ ਕੇ ਆਪਣਾ ਡੇਰਾ ਲਾਇਆ। ਮਾ ਜੇ ਮੈਂ ਗੁਰ ਕੀ ਸੁਧ ਸੁਣੀ, ਜਥਾ ਜੰਗ ਪੇ ਸੈਨਾਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਾਲਵੇ ਦੇ ਇਲਾਕੇ ਦੇ ਵਿੱਚ ਵਿਚਰੇ ਨੇ। ਦੂਜੀ ਤਰਫ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਮਾਝਾ ਇਲਾਕਾ ਹੈ ਉਸ ਇਲਾਕੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖਬਰ ਪਹੁੰਚੀ ਹੈ ਕਿ ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੰਗ ਲੜੇ, ਕਿਸ ਤਰੀਕੇ ਦੇ ਨਾਲ ਸੈਨਾ ਦਾ ਨਾਸ ਕੀਤਾ। ਜਥਾ ਆਨੰਦਪੁਰ ਛੋਰ ਸਿਧਾਰੇ, ਸਾਹਿਬ ਜ਼ਾਦੇ ਚਾਰੋਂ ਮਾਰੇ। ਕਿਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਨਗਰ ਨੂੰ ਛੱਡਿਆ, ਕਿਸ ਤਰ੍ਹਾਂ ਦੀਆਂ ਮੁਸੀਬਤਾਂ ਸਤਿਗੁਰਾਂ ਨੇ ਆਪਣੇ ਸਿਰ ਦੇ ਉੱਤੇ ਗੁਜ਼ਾਰੀਆਂ, ਕਿਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋਏ, ਇਸ ਸਾਰੀ ਕਥਾ ਨੂੰ ਮਾਝੇ ਦੇ ਰਹਿਣ ਵਾਲੇ ਮਝੈਲਾਂ ਨੇ ਸੁਣਿਆ। ਜੰਗਲ ਦੇਸ਼ ਪਰਵੇਸ਼ ਜਾਏ, ਲੱਖੋਂ ਤੁਰਕਣ ਕੇ ਦਲ ਆਏ। ਮਾਝੇ ਦੇ ਇਲਾਕੇ ਦੇ ਵਿੱਚ ਇਹ ਵੀ ਖਬਰ ਪਹੁੰਚੀ ਹੈ ਕਿ ਇਸ ਵੇਲੇ ਸਤਿਗੁਰਾਂ ਨੇ ਮਾਲਵੇ ਇਲਾਕੇ ਦੇ ਵਿੱਚ ਪ੍ਰਵੇਸ਼ ਕੀਤਾ ਹੋਇਆ, ਪਰ ਲੱਖਾਂ ਜਿਹੜੀ ਤੁਰਕਾਂ ਦੀ ਸੈਨਾ ਹੈ ਅਜੇ ਵੀ ਉਹਨਾਂ ਦਾ ਪਿੱਛਾ ਕਰ ਰਹੀ। ਸੁਣ ਸੁਣ ਵੱਡੇ ਅਫਸੋਸ ਕਰਨ ਤੇ, ਆਪਣੇ ਆਪ ਕੋ ਤਿਕ ਉਚਰਨ ਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਸੁਣ ਕੇ ਸਾਰੇ ਦੇ ਸਾਰੇ ਜਿਹੜੇ ਮਜਾਇਲ ਨੇ, ਜਿਹੜੇ ਮਾਝੇ ਦੇ ਵਸਣ ਵਾਲੇ ਨੇ, ਉਹ ਬਹੁਤ ਜ਼ਿਆਦਾ ਅਫਸੋਸ ਕਰਦੇ ਨੇ, ਚਿੰਤਾ ਕਰਦੇ ਨੇ, ਆਪਣੇ ਆਪ ਕੋ ਤਿਕ ਉਚਰਨ ਤੇ। ਇਸ ਤੋਂ ਇਲਾਵਾ ਆਪਣੇ ਆਪ ਨੂੰ ਬਹੁਤੀਆਂ ਸਾਰੀਆਂ ਲਾਣਤਾਂ ਤੇ ਤਰਕਾਰਾਂ ਵੀ ਪਾਉਂਦੇ ਨੇ। ਆਪਣੇ ਆਪ ਨੂੰ ਲਾਣਤਾਂ ਤੇ ਤਰਕਾਰਾਂ ਪਾਉਣ ਦਾ ਜਿਹੜਾ ਕਾਰਨ ਹੈ ਕਵੀ ਜੀ ਨੇ ਅੱਗੇ ਬਿਆਨ ਕੀਤਾ। ਦੇਸ਼ ਹਮਾਰੋ ਬੇਮੁਖ ਹੈ ਕੈ, ਦੁਨੀ ਚੰਦ ਕੇ ਸੰਗ ਮਿਲੇ ਕੇ। ਸਾਰੇ ਦੇ ਸਾਰੇ ਮਜੈਲ ਇਹ ਕਹਿੰਦੇ ਨੇ ਕਿ ਸਾਡਾ ਸਾਰਾ ਜਿਹੜਾ ਇਲਾਕਾ ਹੈ ਉਹ ਬੇਮੁਖ ਹੋ ਗਿਆ ਸੀ। ਦੁਨੀ ਚੰਦ ਕੇ ਸੰਗ ਮਿਲਾ ਕੇ ਭਾਵ ਕੇ ਦੁਨੀ ਚੰਦ ਦੇ ਨਾਲ ਮਿਲ ਕੇ ਅਸੀਂ ਅਨੰਦਪੁਰ ਦੇ ਵਿੱਚੋਂ ਸਤਿਗੁਰਾਂ ਦੇ ਸਾਥ ਨੂੰ ਛੱਡ ਕੇ ਆ ਗਏ ਸਾਂ। ਬਹੁਤ ਪੁਰਾਣੀ ਪਿੱਛੇ ਲੰਘ ਚੁੱਕੀ ਵਾਰਤਾ ਦਾ ਬਿਆਨ ਹੈ ਕਿ ਜਦੋਂ ਪਹਾੜੀਆਂ ਦੇ ਨਾਲ ਸਤਿਗੁਰਾਂ ਦਾ ਜੰਗ ਹੋ ਰਿਹਾ ਸੀ, ਇਤਿਹਾਸ ਦੇ ਵਿੱਚ ਐਸਾ ਪ੍ਰਸੰਗ ਆਇਆ ਸੀ ਕਿ ਪਹਾੜੀਆਂ ਨੇ ਇੱਕ ਬਹੁਤ ਵੱਡੇ ਹਾਥੀ ਨੂੰ ਬਹੁਤੀ ਸਾਰੀ ਸ਼ਰਾਬ ਪਿਆਈ, ਉਹਦੇ ਮੱਥੇ ਦੇ ਉੱਤੇ ਬਹੁਤੀਆਂ ਸਾਰੀਆਂ ਲੋਹੇ ਦੀਆਂ ਚਾਦਰਾਂ ਬਣੀਆਂ, ਉਹਦੀ ਸੁੰਡ ਦੇ ਵਿੱਚ ਤਲਵਾਰਾਂ ਵੀ ਬੰਨੀਆਂ ਤੇ ਤਿਆਰੀ ਕੀਤੀ ਸੀ ਕਿ ਅਨੰਦਪੁਰ ਦੇ ਕਿਲੇ ਨੂੰ ਜਾ ਕੇ ਇਹ ਹਾਥੀ ਮੱਤਿਆ ਹੋਇਆ ਟੁੱਡ ਮਾਰੇਗਾ, ਅਨੰਦਪੁਰ ਕਿਲੇ ਦੇ ਦਰਵਾਜੇ ਨੂੰ ਤੋੜ ਦਿੱਤਾ ਜਾਵੇਗਾ ਤੇ ਫੇਰ ਵਿਨਾਸ਼ ਕੀਤਾ ਜਾਵੇਗਾ ਸਤਿਗੁਰਾਂ ਦਾ ਤੇ ਸਤਿਗੁਰਾਂ ਦਾ ਸਿੱਖਾਂ ਦਾ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ ਸੀ ਕਿ ਜਦੋਂ ਐਸੀ ਸਲਾਹ ਦਾ ਪਤਾ ਲੱਗਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਤੇ ਸਤਿਗੁਰਾਂ ਨੇ ਫਿਰ ਦੁਨੀ ਚੰਦ ਨੂੰ ਆਖਿਆ ਸੀ ਕਿ ਸਾਡਾ ਜਿਹੜਾ ਦੁਨੀ ਚੰਦ ਹੈ ਇਹ ਉਹਨਾਂ ਦੇ ਹਾਥੀ ਦੇ ਨਾਲ ਮੁਕਾਬਲਾ ਕਰੇਗਾ। ਉਸ ਵੇਲੇ ਦੁਨੀ ਚੰਦ ਬਹੁਤ ਜ਼ਿਆਦਾ ਡਰ ਗਿਆ ਸੀ ਤੇ ਮਾਝੇ ਦੇ ਬਾਕੀ ਨਾਲ ਦੇ ਸਾਰੇ ਸਾਥੀਆਂ ਨੂੰ ਲੈ ਕੇ ਰਾਤੋ ਰਾਤੀ ਹੀ ਕਿਲੇ ਦੀ ਦੀਵਾਰ ਨੂੰ ਟੱਪ ਕੇ ਆ ਗਿਆ ਸੀ। ਬਾਅਦ ਦੇ ਵਿੱਚ ਦੁਨੀ ਚੰਦ ਦੀ ਮੌਤ ਹੋ ਗਈ, ਉਹ ਮੈਂ ਬਿਆਨ ਕਰ ਚੁੱਕਾ ਹਾਂ, ਪਰ ਮੈਂ ਸਿਰਫ ਇਸ਼ਾਰੇ ਮਾਤਰ ਗੱਲ ਕਰਦਾ ਹਾਂ ਕਿ ਉਸ ਵੇਲੇ ਇਹ ਸਾਰੇ ਦੇ ਸਾਰੇ ਮਜੈਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਲੈਣ ਤੋਂ ਬਗੈਰ ਡਰਦੇ ਮਾਰੇ ਅਨੰਦਪੁਰ ਦੇ ਕਿਲੇ ਦੇ ਵਿੱਚੋਂ ਸਤਿਗੁਰਾਂ ਦੇ ਸਾਥ ਨੂੰ ਛੱਡ ਕੇ ਆ ਗਏ ਸਨ। ਹੁਣ ਜਦੋਂ ਸਤਿਗੁਰਾਂ ਦੀ ਐਸੀ ਹਾਲਤ ਦਾ ਪਤਾ ਲੱਗਾ ਤੇ ਸਾਰੇ ਮਜੈਲ ਬਹੁਤ ਜ਼ਿਆਦਾ ਆਪਣੇ ਆਪ ਨੂੰ ਲਾਹਣਤਾਂ ਪਾਉਂਦੇ ਨੇ, ਅਸੀਂ ਬਹੁਤ ਬੁਰਾ ਕੀਤਾ ਕਿ ਸਤਿਗੁਰਾਂ ਦੇ ਸਾਥ ਨੂੰ ਛੱਡ ਕੇ ਆਏ ਤੇ ਦੁਨੀ ਚੰਦ ਦਾ ਸਾਥ ਗ੍ਰਹਿਣ ਕੀਤਾ। ਭਾਗੇ ਸਤਿਗੁਰ ਕੋ ਤਜ ਆਏ, ਸ੍ਰੀ ਗੁਰ ਕੋ ਕਾਰਜ ਬਿਗੜਾਏ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਅਸੀਂ ਦੌੜ ਕੇ ਸਤਿਗੁਰਾਂ ਦੇ ਸਾਥ ਨੂੰ ਛੱਡ ਕੇ ਆ ਗਏ, ਇਸ ਤੋਂ ਬਾਅਦ ਸਤਿਗੁਰਾਂ ਦੇ ਕਾਰਜ ਵਿਗੜਦੇ ਜ਼ਿਆਦਾ ਤੋਂ ਜ਼ਿਆਦਾ ਵਿਗੜਦੇ ਗਏ। ਭਲੇ ਭਲੇ ਸਿੱਖ ਸਾਵਣ ਤਿਕਾਰ, ਦੇਸ਼ ਬਿਮੁਖ ਪਾ ਦੋਜ਼ਕ ਡਰ। ਜਿਹੜੇ ਭਲੇ ਭਲੇ ਸਿਆਣੇ ਸਿਆਣੇ ਸਿੱਖ ਨੇ ਉਹ ਵਿਚਾਰਾਂ ਕਰਦੇ ਨੇ, ਆਪਣੇ ਆਪ ਨੂੰ ਲਾਣਤਾਂ ਤੇ ਤਰਕਾਰਾਂ ਪਾਉਂਦੇ ਨੇ। ਦੇਸ਼ ਬੇਮੁਖ ਭਾਵ ਕੇ ਸਾਡਾ ਜਿਹੜਾ ਮਾਝਾ ਇਲਾਕਾ ਹੈ ਇਹ ਸਤਿਗੁਰਾਂ ਤੋਂ ਬੇਮੁਖ ਹੋ ਗਿਆ ਹੈ। ਪਾ ਦੋਜ਼ਕ ਡਰ ਹੈ ਤੇ ਜਿਹੜੇ ਵੀ ਸਤਿਗੁਰਾਂ ਤੋਂ ਬੇਮੁਖ ਹੁੰਦੇ ਨੇ ਉਹਨਾਂ ਨੂੰ ਕਦੇ ਵੀ ਸੁਖਾਂ ਦੀ ਪ੍ਰਾਪਤੀ ਨਹੀਂ ਹੁੰਦੀ, ਭਾਵ ਕੇ ਸੋਚਦੇ ਨੇ ਸਾਨੂੰ ਤੇ ਨਰਕ ਨਸੀਬ ਹੋਣਗੇ। ਸੁਣ ਗੈਰਤ ਸਭ ਕੇ ਮਨ ਆਈ, ਜਾਨੀ ਆਪਣੀ ਅਦਕ ਖੋਟਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਸਾਰਿਆਂ ਦੀ ਜਿਹੜੀ ਗੈਰਤ ਹੈ ਉਹ ਜਾਗੀ ਹੈ, ਭਾਵ ਕੇ ਉਹਨਾਂ ਦੇ ਮਨ ਦੇ ਵਿੱਚ ਗੈਰਤ ਆਈ ਹੈ, ਆਪਣੀ ਅਣਖ ਜਾਗੀ ਹੈ। ਜਾਨੀ ਆਪਣੀ ਅਦਕ ਖੋਟਾਈ, ਭਾਵ ਕੇ ਅਸੀਂ ਬਹੁਤ ਜ਼ਿਆਦਾ ਖੋਟਾ ਮਾੜਾ ਕੰਮ ਕੀਤਾ ਹੈ, ਇਸ ਕਰਕੇ ਇਸ ਕੀਤੇ ਹੋਏ ਖੋਟੇ ਕੰਮ ਨੂੰ ਸਾਨੂੰ ਚਾਹੀਦਾ ਕਿ ਸੁਧਾਰਿਆ ਜਾਵੇ, ਭਾਵ ਕੇ ਸਾਰਿਆਂ ਮਜੈਲਾਂ ਦੀ ਅਣਖ ਜਾਗੀ। ਅਪਰ ਦੇਸ਼ ਅਸ ਕੋਈ ਨਾ ਹੋਵਾ, ਸਿਦਕ ਜਥਾ ਮਾਝੇ ਬਹੁ ਖੋਵਾ। ਭਾਵ ਕੇ ਸਾਰੇ ਸੋਚਦੇ ਨੇ ਕਿ ਹੋਰ ਕੋਈ ਵੀ ਇਲਾਕਾ ਐਸਾ ਨਹੀਂ ਹੋਵੇਗਾ ਕਿ ਜਿੰਨੇ ਸਾਡੇ ਵਰਗਾ ਸਿਦਕ ਮਾਝੇ ਵਰਗਾ ਗਵਾਇਆ ਹੋਵੇਗਾ। ਭਾਵ ਕੇ ਨਾ ਦੁਆਬੇ ਨੇ ਨਾ ਮਾਲਵੇ ਨੇ ਆਪਣੇ ਸਿਦਕ ਨੂੰ ਛੱਡਿਆ, ਪਰ ਮਾਝੇ ਇਲਾਕੇ ਵਾਸੀਆਂ ਦੇ ਸਾਡੇ ਮਾੜੇ ਭਾਗ ਨੇ ਅਸੀਂ ਸਤਿਗੁਰਾਂ ਦੇ ਸਿਦਕ ਨੂੰ ਗਵਾ ਦਿੱਤਾ। ਚਿਤਵਤ ਚਿੰਤਾ ਚਿਤ ਬਹੁ ਗ੍ਰਾਮੋ, ਕਿਮ ਗੁਰ ਕੋ ਸੁਧਰੈ ਸਭ ਕਾਮੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਝੇ ਦੇ ਇਲਾਕੇ ਦੇ ਵਿੱਚ ਜਿੰਨੇ ਵੀ ਪਿੰਡ ਸਨ ਉਹਨਾਂ ਪਿੰਡਾਂ ਦੇ ਵਿੱਚ ਸਤਿਗੁਰਾਂ ਦੇ ਬਹੁਤੇ ਸਿੱਖ ਵਸਦੇ ਸਨ। ਸਾਰਿਆਂ ਦੇ ਘਰਾਂ ਦੇ ਵਿੱਚ ਬਹੁਤ ਵੱਡੀ ਚਿੰਤਾ ਹੈ, ਕਿਮ ਗੁਰ ਕੋ ਸੁਧਰੈ ਸਭ ਕਾਮੋ। ਭਾਵ ਕੇ ਸਾਰੇ ਦੇ ਸਾਰੇ ਸਿੱਖ ਮਜੈਲ ਸੋਚਦੇ ਨੇ ਕਿ ਸਤਿਗੁਰਾਂ ਦੇ ਕੰਮ ਨੂੰ ਕਿਸ ਤਰੀਕੇ ਦੇ ਨਾਲ ਸਵਾਰਿਆ ਜਾਏ।
ਪੰਚਾਇਤ ਬਹੁ ਗ੍ਰਾਮਣ ਕੇਰੀ, ਆਪਸ ਮੈਂ ਸਕੇਲ ਤਿਸ ਬੇਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਪਿੰਡਾਂ ਦੀ ਜਿਹੜੀ ਪੰਚਾਇਤ ਹੈ ਉਸ ਨੂੰ ਇਕੱਠੀ ਕੀਤਾ ਗਿਆ, ਆਪਸ ਦੇ ਵਿੱਚ ਮਿਲਾਪ ਕੀਤਾ ਗਿਆ। पठ पठ मानव एक थल आए, मेल पयो सब को एक थाए। पाव के आदमिया दे राही सुनेहे कल कल के एक दूजे पिंडा दे विचों उन्ना सारिया मजाल सिखा ने एक जगह दे उते इकट कीता। लावपुर को गिरदा साब मिले, गिनती के मानव मुख पले। कवि संतोख सिंह जी लिखते ने के लाहौर दे आले दुआले सारे ने एक जगह दे उते मेल कीता है। गिनती के मानव मुख पले, पाव के गिनती दे जेड़े मोहितवीर आदमी सन ओही लाहौर दे लागे इकट्ठे होए ने। पावे के अजकल जरा लाहौर शहर है ओ पाकिस्तान दे विच रह चुका है, पर जिस वेले दी कथा है उस वेले हिंदुस्तान दा ही एक माझे दा हिस्सा सी लाहौर। कवि संतोख सिंह जी लिखते ने उथे कुछ गिने चुने सिंघा ने अपनी सभा की। करत सोच चिंता में गर्क, बेमुखता को फल होए नरक। सारे दे सारे सोचते ने बड़ी चिंता दे विच गरके होए ने के बेमुखता दा जिहड़ा फल है वह नरक हुंदा है। आपस में विचार ठहराई, सो दैस नर गुर टिग जाई। सारे सिखा मजाला ने मिलके सभा कीती है, सलाह कीती है ते एक दूजे नू कहंदे ने सौ दो सौ नर गुर टिक जाई। सलाह कीती है के सानू चाहिदा है के सौ दो सौ आदमी साडा सतगुरां दे चरणां दे विच पहुंचे। प्रभ को मिले ऐसे समझावे, हाथ जोड़ कर सीस निवावे। सलाह करदे ने के सतगुरां दे कोल जाके सतगुरु सच्चे पातशाह जी नूं अर्ज करांगे, हाथ जोड़ के सतगुरां दे चरणां दे विच सिर निवावांगे। पूर्वले गुरुअन की रीत, जे तुम तारो फिर कर चीत। कहिंदे ने के सतगुरां दे चरणां दे विच पहुंचांगे, सतगुरां दे चरणां दे विच जाके अर्ज करांगे कि हे सतगुरु गोबिंद सिंह सच्चे पातशाह जी, पहले जिहड़े गुरु साहिबान हो चुके ने तुसी उन्हां वाली रीति नूं धारण करो सच्चे पातशाह जी, इह साडी मंग है। तौ सिखी निरबह तुम्हारी, दया तरो गत करो हमारी। सलामा करदे ने कि अर्ज करांगे कि सच्चे पातशाह जी साडे उत्ते दया नूं धारण करो, तां सिखी तुहाडी सच्चे पातशाह जी निभेगी, तां तुहाडी सिखी नूं निभावांगे। जेकर साडी अर्ज नूं प्रवान करोगे कि शांतमई ढंग दे नाल पहले सतगुरां दे वांग वरतोगे। जे तुर कण के संग बखेरा, दिन प्रति करो जंग बढ़ चेरा। आखांगे जे सच्चे पातशाह जी तुरकां दे नाल जंग बखेड़ा खड़ा करके ही रखना है, जेकर दिन प्रतिदिन सच्चे पातशाह जी वड्डा जंग करना है तां फिर नहीं सिखी को होए निर्वाह, तां फिर सच्चे पातशाह जी सिखी दा निर्वाह नहीं होवेगा। बसै प्रजा होए देशन माहू, भाव के सच्चे पातशाह जी असीं देशां दे विच प्रजा हो के वसदे हां। जेकर ऐसा करोगे फिर सिखी नूं असीं तुहाडी सिखी नूं निभा नहीं सकांगे। ऐसियां कहिंदे ने कि सतगुरां दे चरणां दे विच जा के असीं अर्जां करांगे। लारे ओ ना जाए शाह के संग, लाखों लश्कर ठानत जंग। अर्ज करांगे जाके सतगुरां नूं के बादशाह दी फौज दे नाल सच्चे पातशाह जी असीं लड़ नहीं सकदे। जे तुम कहो साथ तुरकाने, हमरे झगड़े परे महाने। कुछ सिंह कहिंदे ने कि सतगुरु सच्चे पातशाह जी सानू कह सकदे ने कि साडा ते तुरकां दे नाल झगड़ा बहुत लंबे समय तों पिया होया, इह झगड़ा एकदम किस तरीके दे नाल नबेड़िया जाएगा। तौ हम दिल्ली पहुंचे सारे, कर सुनावण सर्ब पर कारे। कुछ सिखा ने आख्या कि जेकर ऐसा सवाल अगे आवेगा ते असीं सतगुरां नूं अर्ज करांगे कि दिल्ली जाके असीं सारे दा सारा इह जिहड़ा तुहाडा झगड़ा है उस नूं नबेड़ देंगे। भली भांत हम लेह नबेरा, ਨਹੀਂ ਰਹਿਣ ਦੇਵੈ ਕੋ ਚੇਰਾ। ਅਸੀਂ ਸਤਿਗੁਰਾਂ ਨੂੰ ਅਰਜ ਕਰਾਂਗੇ ਕਿ ਜਿਹੜਾ ਤੁਹਾਡਾ ਤੁਰਕਾਂ ਦੇ ਨਾਲ ਝਗੜਾ ਵਧਿਆ ਹੋਇਆ, ਉਹ ਸਾਰੇ ਦਾ ਸਾਰਾ ਝਗੜਾ ਅਸੀਂ ਆਪਣੇ ਆਪ ਹੀ ਨਿਬੇੜ ਦੇਵਾਂਗੇ। ਭਾਵ ਕੇ ਨਹੀਂ ਰਹਿਣ ਦੇਵੈ ਕੋ ਚੇਰਾ। ਇਹ ਗੱਲ ਸਾਡੇ ਸਿਰ ਦੇ ਉੱਤੇ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਝਗੜੇ ਨੂੰ, ਇਸ ਲੜਾਈ ਨੂੰ ਅਸੀਂ ਨਿਬੇੜਨਾ ਹੈ। ਅਸੀਂ ਸਤਿਗੁਰਾਂ ਨੂੰ ਅਰਜ ਕਰਾਂਗੇ ਕਿ ਜਿੰਨੇ ਵੀ ਝਗੜੇ ਝੇੜੇ ਨੇ ਉਹ ਸੱਚੇ ਪਾਤਸ਼ਾਹ ਜੀ ਅਸੀਂ ਆਪੇ ਹੀ ਨਿਬੇੜ ਦੇਵਾਂਗੇ, ਤੁਸੀਂ ਬਸ ਸਾਡੀ ਅਰਜ ਨੂੰ ਪ੍ਰਵਾਨ ਕਰੋ, ਸ਼ਾਂਤਮਈ ਢੰਗ ਦੇ ਨਾਲ ਵਰਤੋ।
ਹਮਰੇ ਰਾਹੀਂ ਸਭ ਕਿਛ ਹੋਏ, ਬਾਦ ਵਿਰੋਧ ਦੇਹਗੇ ਖੋਏ।
ਅਸੀਂ ਜਾ ਕੇ ਅਰਜ ਕਰਾਂਗੇ ਕਿ ਸਾਰੇ ਦਾ ਸਾਰਾ ਜੋ ਵੀ ਕਾਰਜ ਹੈ ਉਹ ਸਾਡੇ ਰਾਹੀਂ ਹੀ ਹੋ ਕੇ ਸਿਰੇ ਚੜੇਗਾ। ਸਾਰੇ ਵਿਰੋਧ ਅਸੀਂ ਆਖਾਂਗੇ ਕਿ ਸੱਚੇ ਪਾਤਸ਼ਾਹ ਜੀ ਤੁਹਾਡੇ ਮਿਟਾ ਦਿਆਂਗੇ, ਜਿੰਨੇ ਵੀ ਵਿਰੋਧ ਤੁਰਕਾਂ ਦੇ ਨਾਲ ਪਏ ਹੋਏ ਨੇ।
ਆਪ ਸੁਖੀ ਰਹੋ ਇਹ ਸਭ ਰੀਤ, ਨਿਰਬਾਹੋ ਸਿੱਖਣ ਕੀ ਪ੍ਰੀਤ।
ਅਸੀਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹੀ ਅਰਜ ਕਰਾਂਗੇ, ਸੱਚੇ ਪਾਤਸ਼ਾਹ ਜੀ ਹਰ ਇੱਕ ਪ੍ਰਕਾਰ ਦੇ ਨਾਲ ਤੁਸੀਂ ਸੁਖੀ ਰਹੋ, ਹਰ ਇੱਕ ਰੀਤੀ ਦੇ ਨਾਲ ਤੁਸੀਂ ਸਿੱਖਾਂ ਸੇਵਕਾਂ ਦੀ ਪ੍ਰੀਤ ਦਾ ਨਿਰਬਾਹ ਕਰੋ। ਇਸ ਤਰੀਕੇ ਦੇ ਨਾਲ ਮਾਝੇ ਦੇ ਰਹਿਣ ਵਾਲੇ ਸਿੱਖਾਂ ਨੇ ਸਲਾਹ ਕੀਤੀ ਹੈ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚੀਏ, ਉਹਨਾਂ ਨੂੰ ਜਾ ਕੇ ਅਰਜ ਕਰੀਏ ਕਿ ਤੁਰਕਾਂ ਦੇ ਨਾਲ ਜਿਹੜਾ ਝਗੜਾ ਵਧਿਆ ਹੋਇਆ ਉਹਨੂੰ ਅਸੀਂ ਮਿਟਾ ਦਿੰਦੇ ਹਾਂ, ਤੁਸੀਂ ਪਹਿਲੇ ਗੁਰੂ ਸਾਹਿਬਾਨਾਂ ਦੇ ਵਾਂਗ ਸ਼ਾਂਤਮਈ ਢੰਗ ਦੇ ਨਾਲ ਵਰਤੋ। ਇਹ ਸਲਾਹ ਸਾਰਿਆਂ ਨੇ ਮਿਲ ਕੇ ਕੀਤੀ ਹੈ। ਕਿਸ ਤਰੀਕੇ ਦੇ ਨਾਲ ਇਹ ਸਲਾਹ ਨੇਪਰੇ ਚੜੇਗੀ, ਜਿਸ ਤਰੀਕੇ ਦੇ ਨਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।